ਬੜਾ ਥੋੜਾ ਜਿਹਾ ਮਾਮਲਾ ਸਾਫ ਕਰਨ ਲੱਗੇ ਨੇ ਮਹਾਰਾਜ। ਆਪਣੇ ਵੈਣ ਇੰਨੇ ਮੁਸ਼ਕਿਲ ਉੱਤੇ ਥੱਲੇ ਆਣ ਕੇ ਬੜੇ ਸੋਹਣੇ ਸਿੱਧੇ ਜਿਹੇ ਵੈਣਾਂ ਚ ਕਹਿਤਾ ਵੀ ਤੂੰ ਤੈਥੋਂ ਨਾਮ ਕਿਉਂ ਨੀ ਜਪ ਹੁੰਦਾ, ਤੂੰ ਪੜਿਆ ਹੋਇਆ ਦੀ ਗੁਨਾ ਕਰ ਜਾਂਦਾ, ਪੜਿਆ ਹੋਵੇ ਗੁਨਾ ਗਾ, ਤੂੰ ਸਾਰਾ ਕੁਛ ਸਿੱਖੀ ਚ ਲੱਗਾ ਤੈਥੋਂ ਫਿਰ ਵੀ ਗੁਨਾ ਹੋ ਜਾਂਦਾ, ਇਹ ਤੈਥੋਂ ਕੀ ਹੁੰਦਾ, ਕੌਣ ਕਰਾਉਂਦਾ ਤੈਨੂੰ, ਤੂੰ ਅੰਦਰ ਤੈਨੂੰ ਗਿਆਨ ਤੇ ਹੈ, ਹਾਥ ਦੀਪਕ ਦੇਖ ਕਿਵੇਂ ਪੜੇ, ਸਾਰਾ ਗਿਆਨ ਵੱਡੇ ਵੱਡੇ ਸਮਝਣ ਵਾਲੇ ਗਿਆਨੀ ਡਿੱਗ ਪੈਂਦੇ, ਸਭ ਕਿਉਂ ਬੰਦਾ ਡਿੱਗ ਪੈਂਦਾ, ਕਿਉਂਕਿ ਦੋ ਸ਼੍ਰੇਣੀਆਂ, ਇੱਕ ਮਨਮੁਖ ਤੇ ਇੱਕ ਗੁਰਮੁਖ। ਮਨਮੁਖ ਉਹ ਕਲਾਸ ਹੈ ਜਿਹੜੀ ਆਪਣੇ ਸਦਾ ਮਨ ਨਾਲ ਜਾਰੀ ਰੱਖੀ ਆ, ਜੋ ਮਨ ਨਾਲ ਕਿਹਾ ਬਸ ਉੱਦਾਂ ਸਾਰੀ ਜ਼ਿੰਦਗੀ ਕਰਦੇਗਾ, ਉਹਨਾਂ ਨੇ ਕਦੀ ਨਹੀਂ ਦੇਖਣਾ ਵੀ ਜੇ ਮਨ ਕਹਿੰਦਾ ਹੈ, ਗੁਰੂ ਸ਼ਬਦ ਵੀ ਕਿਤੇ ਦੇਖ ਲਈਏ ਵੀ ਗੁਰੂ ਸਾਡਾ ਕੀ ਕਹਿੰਦਾ, ਜਿਹੜੇ ਗੁਰੂ ਦੇ ਆਖੇ ਲੱਗਣ ਵਾਲੇ ਜਿਹਨਾਂ ਦਾ ਮੂੰਹ ਗੁਰੂ ਵੱਲ ਗੁਰਮੁਖ ਜਿਹੜੇ ਮਨ ਨਾਲ ਲੈਣ, ਤੋ ਬਾਬਾ ਨਾਨਕ ਕਹਿੰਦਾ ਮਨਮੁਖੇ ਕਰੇ ਤੇ ਤਾਂ ਦੁੱਖ ਲੱਗੇ, ਗੁਰਮੁਖੇ ਮਿਲੇ ਵਡਾਈ ਹੈ। ਤੇ ਇਸ ਕਰਕੇ ਮਨ ਦੇ ਨਾਲ ਜਿਹੜਾ ਲੱਗਣਾ, ਉਹ ਕਹਿੰਦਾ ਮੈਂ ਨਾਮ ਸਵਾਹ ਜਪਾਂ, ਮੇਰੀ ਤਾਂ ਸੰਗਤ ਹੀ ਮਨ ਦੀ ਹੈ ਸਦਾ, ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਸ਼ਬਦ ਇੱਥੇ ਕਹਿੰਦੇ ਬੜਾ ਮੁਸ਼ਕਿਲ ਕੰਮ ਹੈ ਨਾਮ ਜਪਣਾ, ਰੱਬ ਨੂੰ ਲੱਭਣਾ, ਇਹਦੇ ਅੰਦਰ ਇੱਕ ਸਾਡੇ ਵੱਡੀ ਤੋਂ ਵੱਡੀ ਹਾਲਡਰ ਸਾਡਾ ਮਾਨ ਹੈ। ਉਹ ਕਹਿੰਦਾ ਤਾਂ ਕਿ ਸੰਗਤ, ਨਾਨਕ ਦੀ ਸੰਗਤ ਕੀ ਹੈ, ਹਰ ਵੇਲੇ ਗਰੀਬੀ ਚ ਸ਼ਬਦ। ਬਾਬਾ ਨਾਨਕ ਇਹ ਨੀ ਕਹਿੰਦਾ ਵੀ ਮੈਂ ਰੱਬ ਨੂੰ ਮਿਲੇ ਆ, ਉਹ ਕਹਿੰਦਾ ਮੈਂ ਤੇ ਜਾਪ ਹੀ ਨਹੀਂ ਸਕਦਾ, ਅੰਧਲਾ ਮੇਰਾ ਮਨ ਅੰਨਾ ਹੈ, ਇਹਨੂੰ ਨੀ ਪਤਾ ਕੀ ਕਰਨਾ, ਨੀਚ ਹੈ, ਹਮੇਸ਼ਾ ਹੀ ਨੀਚ ਗੱਲਾਂ ਮੈਨੂੰ ਦੱਸੇਗਾ, ਅੰਧਲਾ ਨੀਚ, ਇਹਦੀ ਜਾਤ ਕੀ ਹੈ, ਜਾਤ ਇਹ ਹੈ ਜਿਹੜਾ ਤਖਲਸ ਰਖਾ ਲੈਂਦੇ ਆ ਕਈ ਸ਼ਾਇਰ ਪਰਦੇਸੀ, ਤੇ ਭਾਵੇਂ ਘਰੋਂ ਬਾਹਰ ਨਿਕਲੇ ਨਾ ਹੁਣ, ਕਦੀ ਆਮ ਸ਼ਾਇਰ ਜਾਂ ਕਹਿ ਦਿਆ ਜੀ ਪਰਦੇਸੀ ਜੀ, ਉਹ ਕਦੀ ਘਰੋਂ ਨਿਕਲੋ ਇਹਦੇ ਪਰਦੇਸੀ ਹੋਵੋਗੇ। ਮਹਾਰਾਜ ਕਹਿੰਦਾ ਮੇਰਾ ਮਨ ਹੈ ਪਰਦੇਸੀ, ਜਿਹੜਾ ਅੰਦਰ ਟਿਕਦਾ ਨੀ, ਸਦਾ ਹੀ ਬਾਹਰ ਹੀ ਤੁਰਿਆ ਰਹਿੰਦਾ, ਹੈ ਹਾਂ ਧੰਨ ਵਾਂਢੀ ਫਿਰ ਸਦਾ ਨਿਵਾਸੀ। ਬਾਬਾ ਨਾਨਕ ਕਮਾਲ ਦੀ ਛੋਟੇ ਛੋਟੇ ਬੁਰਸ਼ ਮਾਰ ਕੇ ਨਾ ਤਸਵੀਰਾਂ ਖਿੱਚੀ ਜਾਂਦਾ ਲਫ਼ਜ਼ਾਂ ਦੀਆਂ, ਕਹਿੰਦਾ ਮੇਰਾ ਮਨ ਕੀ ਹੈ, ਕਹਿੰਦਾ ਮਨ ਪ੍ਰਾਹੁਣੇ ਤੁਰਿਆ ਰਹਿੰਦਾ, ਤੇ ਜਿਹੜਾ ਮਨ ਵਾਂਢੇ ਤੁਰਿਆ ਰਹਿੰਦਾ, ਤੇ ਇਹਦੇ ਘਰ ਜਿਹੜਾ ਰੱਬ ਨਾਲ ਪ੍ਰਾਹੁਣਾ ਆਉਣਾ ਉਹ ਘਰ ਆਣ ਕੇ ਬੈਠਾ, ਪ੍ਰਾਹੁਣਾ ਘਰ ਬਿਠਾਲ ਕੇ ਤੇ ਆਪੇ ਬਾਹਰ ਨਿਕਲ ਜਾਂਦਾ। ਧੰਨ ਵਾਂਢੀ ਜਿਹੜਾ ਮੇਰਾ ਜੀਉ ਹੈ ਮਨ ਹੈ, ਇਹ ਵਾਂਢੇ ਤੁਰ ਜਾਂਦਾ, ਵਾਂਢੇ ਦਾ ਮਤਲਬ ਸਦਾ ਬਾਹਰ ਰਹਿਣਾ। ਬੜੀ ਅਜੀਬ ਤੁਕ ਹੈ, ਜੇ ਅਸੀਂ ਬਾਬੇ ਨਾਨਕ ਦੀ ਉਹਨੂੰ ਦੇਖੀਏ, ਕਹਿੰਦੇ ਸਾਰੀ ਦੁਨੀਆ ਨਾ ਇਹੋ ਦੁਖੀਆਂ ਦੀ ਗਠੜੀ ਬੰਨੀ, ਜਿਨ ਚਿਕਰ ਮਨ ਬਾਹਰ ਜਾਂਦਾ ਮਨ ਬੰਦਾ ਸੁਖੀ ਨਹੀਂ ਹੁੰਦਾ, ਕਿਉਂ, ਮਨ ਦਾ ਬਾਹਰ ਜਾਣਾ ਹੀ ਬਲੱਡ ਪ੍ਰੈਸ਼ਰ ਹੈ, ਮਨ ਚਿੰਤਾ ਚ ਜਾਂਦਾ ਬਾਹਰ, ਹੋਰ ਐਕਸਾਈਟਮੈਂਟ ਚ ਜਾਂਦਾ, ਕਦੀ ਡਾਊਨ ਹੋ ਜਾਂਦਾ, ਮਨ ਬਾਹਰ ਚਲੇ ਗਿਆ, ਇਹਨੂੰ ਕਹਿੰਦੇ ਬਲੱਡ ਪ੍ਰੈਸ਼ਰ, ਔਰ ਬਲੱਡ ਪ੍ਰੈਸ਼ਰ ਸਾਰੀਆਂ ਬਿਮਾਰੀਆਂ ਦੀ ਮਾਂ। ਸਾਧਾ ਜਿਹੜੇ ਨਾਮ ਜਪਣ ਵਾਲੇ ਆ ਬੜੇ ਠੰਡੇ ਰਹਿੰਦੇ ਆ ਸਾਰੇ, ਇਸ ਕਰਕੇ ਉਹਨਾਂ ਦਾ ਬਲੱਡ ਪ੍ਰੈਸ਼ਰ ਡਾਊਨ ਰਹਿੰਦਾ, ਮਨ ਦਾ ਹਿਸਾਬ ਹੈ ਸਾਰਾ। ਇਸੇ ਕਰਕੇ ਡਾਕਟਰੀ ਨੇ ਇੱਕ ਸਾਈਕਾਲਟੀ ਲਾਈਨ ਹੀ ਲਹਿਦਾ ਕਰ ਦਿੱਤੀ ਹੈ, ਉਹ ਇਹ ਹਾਲਟ ਊਟ ਕੁਛ ਨਹੀਂ, ਉਹ ਜੋ ਉਹ ਆ ਜਿਹੜੇ ਕਹਿੰਦੇ ਸਪਿਰਚੁਅਲਿਸਟ ਲੋਕ, ਮਨ ਨੂੰ ਫੜੋ, ਮਨ ਹੀ ਸਭ ਕੁਛ ਕਰਦਾ। ਸੋ ਮਹਾਰਾਜ ਕਹਿੰਦੇ ਮੇਰੀ ਉਹਦੀ ਤੇ ਸੰਗਤ ਹੈ ਮਨ ਦੀ, ਔਰ ਦੇਖੋ ਦਰਸ਼ਨ ਕਰੋ ਬਾਣੀ ਦੇ, ਨਾਨਕ ਦੇ ਕੱਕੇ ਨੂੰ ਔਂਕੜ ਹੈ, ਕੱਕੇ ਨੂੰ ਔਂਕੜ ਹੈ, ਉਹ ਨਾਨਕ ਛਾਪ ਨਹੀਂ ਰਹੀ, ਉਹ ਮਹੱਲਾ ਪਹਿਲਾ ਜਿਹੜਾ ਲਿਖਣ ਵਾਲਾ ਆਪ ਬਣਦਾ ਵੀ ਮੈਂ ਹੈ ਨੀਚ, ਮੇਰੀ ਸੰਗਤ ਮੈਂ, ਨਾਨਕ ਦੇ ਕੱਕੇ ਨੂੰ ਔਂਕੜ ਹੈ, ਔਰ ਮਹਾਰਾਜ ਆਪ ਬਣਦੇ ਨੇ ਵੀ ਮੈਂ ਨਾਨਕ। ਜਿੱਥੇ ਨਾਨਕ ਨੂੰ ਛਾਪ ਹੋਵੇ ਉਹਦਾ ਕੋਈ ਮਤਲਬ ਹੀ ਹੁੰਦਾ, ਉਹ ਤਖਲਸ ਲੱਗਾ ਉੱਥੇ ਗੂਠਾ ਰੱਖ ਲਓ, ਉਹ ਨਹੀਂ ਪੜ੍ਹਨਾ, ਫਿਰ ਸਾਰਾ ਮਤਲਬ ਸਮਝ ਆਏਗਾ। ਇਸ ਕਰਕੇ ਤਾਂ ਕਿ ਸੰਗਤੇ ਮੇਰਾ ਮਨ ਅੰਧਲਾ ਹੈ, ਨੀਚ ਹੈ, ਜਾਤ ਪਰਦੇਸੀ, ਜਾਤ ਤੇ ਬਾਹਰ ਜਾਂਦਾ ਪਰਦੇਸਾਂ ਚ, ਜਾਤੇ ਪਰਦੇਸੀ ਬਾਹਰ ਜਾਂਦਾ ਹੈ, ਔਰ ਖੇ ਨਾ ਆਵੇ ਤੇਲ ਜਾਵੇ, ਇਹ ਐਂ ਜਾਂਦਾ ਹੈ ਵੀ ਜਿੱਦਾਂ ਤਲੀ ਤੇ ਪਾਰਾ ਰੱਖੀਏ ਤਲੀ ਤੇ, ਉਹ ਥਰਕਦਾ ਰਹਿੰਦਾ, ਇੱਕ ਸ਼ੀਸ਼ੇ ਦੇ ਗਲਾਸ ਚ, ਸ਼ੀਸ਼ੇ ਦੇ ਮਰਤਬਾਨ ਚ ਪਾਣੀ ਪਾ ਕੇ ਇੱਕ ਲਾਲ ਮੱਛੀ ਛੱਡ ਦੋ, ਉਹ ਕਦੀ ਨੀ ਖਾਉਂਦੀ। ਮੀਨ ਕੀ ਚਪਲ ਸਿਓ, ਬਾਬਾ ਨਾਨਕ ਹੀ ਗਿਆਨ ਦੇ ਰਿਹਾ ਸਾਨੂੰ ਮਹੱਲਾ, ਮੀਨ ਕੀ ਚਪਲ ਸਿਓ ਜੁਗਤੇ ਮਨ ਰਾਖੀਏ, ਉੜੇ ਨਾ ਹਾਂਸ ਨਾ ਕੰਧ ਛੀ। ਕਹਿੰਦੇ ਤੇਰਾ ਹਰ ਵੇਲੇ ਮਨ ਥਰਕਦਾ ਰਹਿੰਦਾ, ਉਹ ਮੱਛੀ ਵਾਂਗੂ ਹਿਲਦਾ ਰਹਿੰਦਾ ਹੈ, ਉਹ ਹੈ ਮੀਨ, ਚਪਲ ਕਹਿੰਦੇ ਹੈ ਚਤਰਾਈ ਨੂੰ, ਉਹ ਚਪਲ ਹਿਲਦਾ, ਸਾਡਾ ਮਨ ਚਤਰਾਈ ਚ ਜਾਂਦਾ ਹੈ ਬਾਹਰ। ਮੀਨ ਕੀ ਚਪਲ ਸੋ ਕੋਈ ਜੁਗਤ ਬਣਾ ਇਹਨੂੰ ਰੱਖਣ ਦੀ, ਨਹੀਂ ਤੇ ਤੇਰਾ ਦਿਨ ਬ ਦਿਨ ਸਰੀਰ ਬੁੱਢਾ ਹੋ ਰਿਹਾ, ਕਿਰ ਰਿਹਾ, ਕਮਜ਼ੋਰ ਹੋ ਰਿਹਾ, کیوں جنہ من باہر جائے گا بندی دی صحت خراب ہوئے گی. مین کی چپل سیوں جگتے من راکھیے اڑے نہ ہنس, اے ہاں باہر اڑ جاندا ہے اڑے نہ ہنس نہ کندھ چھیجے. کندھ کہندے شریر نو, چھجنا کہندے آ دن تے پہر, پہر تے کریاں آپ کٹے تن چھیجے. یہ ایسے ٹیکنیکل لفظ نے بانی دے جڑے ابھیاسیاں نو سمجھ آؤ گے جدو اس راستے تے پہن گے, پی یہ شبداں بغیر تو سڈا اہی نام جپ ہی نہیں سکتے. اس کر کے مین کی چپل سیوں جگتے من راکھیے اڑے نہ ہنس نہ کندھ چھیجے. اسی کر کے کیا گرمکھے بڈھے نہ تھیے جنہیں اندر سرت گیا. یہ جڑا من ہے یہ باہر جانا ہے اور اتھے تے توڑا دیتا شبد اندلا نیچ جاتے پردیسی, اندلا نیچ جاتے پردیسی سنگ تے نانک رہندا کیوں کر موڑا پاوے, تاں کی سنگ تے نانک رہندا کیوں کر موڑا پاوے. اخیر تے کیوں لایا پہلا دیکھیا لے کے گرو کو جدو یہ جپن لگے گا تا یہ شبد کی لوڑ پینی. جی دیکھے بھی لے لی گیان ہی نہ ہویا کدا جپنا ڈول جائے گا سب کچھ بھول جائے گا. دیکھے کہ رسم ہے انہیں تعلق کوئی امرت نہیں وال دینا کھول کے, وہ امرت چھکنا نہیں ہے. وہ ایک قسم کی رسم پوری کیتی ہے گرو تارن دی, باقی کرنا سارا کام کام تے فیکٹری تے ہونی شروع ہونی سونی جاب تے ہونی شروع. اس کر کے جس طرح جاب والے نو جاب مل جاندی ہے لیکن وہ جاب جا کے کرے گا تے انہوں کچھ ٹیک ملے گا. میری جاب دی لیٹر لے لینی جی, ہاں سارے ایک قسم دی جاب دی لیٹر ہے کہ ہاں گرو والا تانو کو کام مل گیا سگا ہور پھنس گئے ہو, وہ تانو یہ جاب کرنی پینی ہے کیونکہ تسی یہ جاب ہے یہ ایڈا وڈا اچا کام ہے جڑی باقی جاب نو کیوں سب تے نرمل ہو کرنی جب جن سدا سدا دل رہنی سب یہ کن دیتی سانو جاب لیٹر وہ ہے گر پورے درڑیو ہر نام سب تے اوتم ہر ہر کام گر سب تے آکھن اوکھا سچا اوکھا کیوں وہ نے اندرلے پتنتر نہ جپن نہیں دیندا مینو. وہ کون ہے اندلا نیچ جات پردیسی, اندلا نیچ جات پردیسی آپ گیان چ جواب دیتا. وہ کہندے انہیں وس نہیں ہونا جڑا کھوتا ہوندا نا کہ میار دا اونوں کھلے نوں نہیں لگ دے, کھوتا کدی نہیں چھٹ لدن دینا. اتنے اسی بیڑی چڑھ دے کھوتے دیکھے ہے پہاڑ دے, اسا پنڈ ساڈا دریا دے کنڈے سی. اسی اپنے ماں پیو نوں سارے نوں جڑے نال جانا بیڑی دا پار جانا نانکیاں دے, تے اسی سارے اسی ماں جی نوں کہنا ماں جی اے کھوتے نوں پچھل کھوری کر کے کوئی چڑھ دے, کھوتے نوں سیدھا کھچ کے اندر کرن. او کہندے نہیں ਕਦੀ ਬੇੜੀਆਂ ਚ ਜਾ ਕੇ ਦੇਖ ਲੋ, ਖੋਤੇ ਨੂੰ ਸਿੱਧਾ ਗਲੋਂ ਲੱਸਾ ਪਾ ਕੇ ਨੀ ਚਾੜਦੇ, ਪਤਾ ਕੀ ਕਰਦੇ? ਮੈਂ ਹੈਰਾਨ ਆ, ਹੁਣ ਮੈਨੂੰ ਗੱਲਾਂ ਯਾਦ ਆਉਂਦੀਆਂ, ਖੋਤੇ ਨੂੰ ਕਰਦੇ ਆ ਘੁਮਿਆਰ ਲਿਆ ਕੇ ਨਾ ਉਹਦੀਆਂ ਪਿਛਲੀਆਂ ਲੱਤਾਂ ਬੇੜੀ ਨਾਲ ਲਾ ਦਿੰਦੇ ਆ ਤੇ ਗਲੋਂ ਫੜ ਕੇ ਨਾ ਉਹਨੂੰ ਗਾਂਹ ਨੂੰ ਖਿੱਚਦੇ ਆ ਤੇ ਪਿੱਛੇ ਨੂੰ ਜਾਂਦਾ ਉਹ ਬੇੜੀ ਚੜ ਜਾਂਦਾ ਚੜਦਾ। ਇਹ ਫੈਕਟ ਹੈ ਜਿਹੜੀਆਂ ਉਹ ਗੱਲਾਂ ਸਾਡੀਆਂ ਲਿਖੀਆਂ ਬਾਣੀ ਚ, ਖੋਤਾ ਇੱਕ ਤੇ ਬੇੜੀ ਚ ਨੀ ਚੜੂ, ਇੱਕ ਉੱਤੇ ਖੁੱਲਾ ਛੱਟ ਨੀ ਉਦਣ ਦੋ। ਉਹ ਫਿਰ ਘੁਮਿਆਰ ਕੀ ਕਰਦੇ ਆ, ਜਿੱਥੇ ਖੋਤਾ ਬੰਨਿਆ ਹੁੰਦਾ ਨਾ ਉਹਦੇ ਕਿੱਲਾ ਠੋਕ ਕੇ ਇੱਕ ਤੇ ਰੱਸਾ ਗਲ ਚ ਪਾਉਂਦੇ ਆ, ਇੱਕ ਪਿੱਛੇ ਪਿਛਾੜੀ ਪਾਉਂਦੇ ਆ। ਕਿੱਲਾ ਠੋਕ ਕੇ ਪਿਛਲੀਆਂ ਲੱਤਾਂ ਦੇ ਜਿੱਥੇ ਖੜਾ ਹੁੰਦਾ ਲਾਗੇ, ਉਹਦੀਆਂ ਪਿਛਲੀਆਂ ਲੱਤਾਂ ਨਾ ਬੰਨਦੇ ਆ ਰੱਸੀ ਨਾਲ, ਔਰ ਬੰਨਦੇ ਵੀ ਏਦਾਂ ਜਿੱਦਾਂ ਕਰੋਸ ਵਾਈਡ ਉਹ ਘੜਾਂਗੀ ਜੀ ਬਣਾ ਕੇ ਐਨ ਬੰਨ ਕੇ ਲੱਤਾਂ ਕਿੱਲੇ ਨਾਲ ਠੋਕ ਕੇ ਐਨ। ਜਦੋਂ ਖੋਤਾ ਵੱਧਾ ਹੁੰਦਾ ਨਾ ਉਹਨੂੰ ਬਾਹਰ ਲਿਜਾਣ ਤੋਂ ਪਹਿਲਾਂ ਉਹਨੂੰ ਖੋਤੇ ਨੂੰ ਲੱਦ ਦਿੰਦੇ ਆ, ਜਿੰਨਾ ਭਾਰ ਪਾਉਂਦਾ ਹੈ ਨਾ ਉਹ ਲੱਦ ਦਿੰਦੇ ਆ। ਉਹ ਜਦੋਂ ਫਿਰ ਪਿਛਲੀ ਫੇਰ ਪਿਛਾੜੀ ਖੋਲਦੇ, ਪਿਛਲੀ ਪਿਛਾੜੀ ਤਾਂ ਖੋਲਦੇ ਜਦੋਂ ਉਹ ਪੂਰਾ ਉੱਤੇ ਲੋਡ ਕਰ ਦਿੰਦੇ ਆ ਉਹਨੂੰ। ਕਿਉਂ? ਇਹਨੂੰ ਦਲੱਤੀਆਂ ਮਾਰਨ ਦੀ ਬੜੀ ਆਦਤ ਹੁੰਦੀ। ਕਦੀ ਆ ਤੁਸੀਂ ਜੀਪ ਦੇਖੋ ਨਾ ਇੱਥੇ, ਉਹਦੇ ਜਿਹੜਾ ਸਪੇਅਰ ਟਾਇਰ ਪਿੱਛੇ ਲੱਗਾ ਹੁੰਦਾ ਉਹਦੇ ਪਿੱਛੇ ਇੱਕ ਫੋਟੋ ਬਣੀ ਹੈ ਪੌਣੀ ਦੀ, ਉਹ ਐ ਪਛੰਡੇ ਮਾਰ ਦਿੰਦੀ। ਮੈਂ ਹੂਬ ਹੂ ਸਾਡਾ ਸ਼ਬਦ ਕਹੂੰਗਾ ਵੀ ਖੋਤੇ ਨੂੰ ਜੇ ਨਾਲ ਲੱਦਿਆ ਗਿਆ ਇਹਨੇ ਏਦਾਂ ਹੀ ਪਛੰਡੇ ਮਾਰਨੇ, ਤਾਂ ਉਹਨੂੰ ਬਖਸ਼ ਪਾ ਦੇਣਾ ਤੈਨੂੰ। ਤੋ ਇਸ ਕਰਕੇ ਇਸ ਮਨ ਦੇ ਬਾਬਤ ਗੁਰੂ ਅਰਜਨ ਪਾਤਸ਼ਾਹ ਮਹਿਲਾ ਪੰਜਵਾਂ ਕਹਿੰਦਾ ਵੀ ਇਹਨੂੰ ਬਸ ਜੇ ਕਰਨਾ ਹੈ ਇਹਨੂੰ ਲੱਦੀ ਰੱਖ ਸਦਾ ਨਾਮ ਜਪਣ ਨਾਲ, ਇਹਨੂੰ ਕੋਈ ਸਵਾਸ ਉਠਤ ਬੈਠਤ ਸੋਵਤ ਤੇ ਆਈਏ ਮਾਰ ਕੇ ਚਲਤ ਹਰੇ ਹਰ ਗਾਈਏ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਸੋਂਦੇ ਵਾਹ ਵਾਹ ਉਚਰੇ ਉਠਦੇ ਵੀ ਵਾਹ ਕਰੇਨ, ਜਾਂ ਬਹਿ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਤਾਂ ਹਰ ਹਰ ਕਹਿਆ ਉਠਤ ਬੈਠਤ। ਇਹ ਐਸੀ ਚੀਜ਼ਾਂ ਕਾਮ ਕਾਜ ਘਾਟ ਜੇ ਪੀਜੇ, ਘਾਟ ਕਹਿੰਦੇ ਸੀ ਬੇੜੀ ਦੇ ਘਾਟ ਨੂੰ, ਹੁਣ ਏਅਰਪੋਰਟ ਤੇ ਬੜਾ ਟਾਈਮ ਹੁੰਦਾ ਐਵੇਂ ਗੱਪਾਂ ਮਾਰਦੇ ਰਹੇ ਨੇ, ਉਧਰ ਉਧਰ ਬੋਰਡ ਦੇਖਦੇ ਰਹੇ ਨੇ, ਉਹ ਏਅਰਪੋਰਟ ਲਈ ਲਿਖਿਆ ਘਾਟ ਵੇਲੇ ਵੀ ਜਿਹੜਾ ਅਭਿਆਸੀ ਸਿੱਖ ਆ ਉਸ ਵੇਲੇ ਨਾਮ ਜਪੇ, ਕਾਮਾਂ ਤੇ ਨਾਮ ਜਪੇ, ਕਾਜਾਂ ਤੇ ਨਾਮ ਜਪੇ, ਘਾਟ ਚ ਨਾਮ ਜਪੇ। ਇਹ ਹੈ ਇਸ ਖੋਤੇ ਨੂੰ ਲੱਦਣਾ, ਨਹੀਂ ਤੇ ਇਹਨੇ ਇੰਨੇ ਟੀਟਣੇ ਮਾਰਨੇ ਤੈਨੂੰ ਗਰਾ ਕਿਹਨੂੰ ਖੁੱਲਾ ਛੱਡਿਆ ਨੀ। ਉਹ ਘੁਮਿਆਰ ਸਾਰਾ ਦਿਨ ਵਾਹ ਕੇ ਦੁਪਹਿਰ ਮਾੜਾ ਜਿਹਾ ਛੱਡਦੇ ਆ, ਉਸ ਵੇਲੇ ਦੁਪਹਿਰ ਵੇਲੇ ਪਿਆ ਤੁਹਾਨ ਇਹਨਾਂ ਨਾਲ ਰੂੜੀਆਂ ਦੇ ਵੱਟ ਕੱਢੇ ਹੁੰਦੇ ਫੜ ਕੇ ਸਾਰਿਆਂ ਨਾਲ ਖੁੱਲੇ। ਇਸ ਕਰਕੇ ਇਹਨੂੰ ਕਦੀ ਮਨ ਨੂੰ ਖੁੱਲਾ ਨੀ ਛੱਡਣਾ। ਜਿਹੜੀ ਆ ਵੈਸਟਰਨ ਹੈਮੀਸਫੀਅਰ ਦੀ ਫਿਲੋਸਫੀ ਹੈ ਉਹ ਹੈ ਐਨ ਆਈਡਲ ਬਰੇਨ ਇਜ਼ ਦੀ ਡੈਵਲ ਵਰਕਸ਼ਾਪ, ਐਨ ਆਈਡਲ ਬਰੇਨ ਇਸ ਦੀ ਡੈਵਲ ਵਰਕਸ਼ਾਪ। ਜਿਹੜਾ ਬੰਦਾ ਨੂੰ ਕੋਈ ਕੰਮ ਨਾ ਹੋਵੇ ਮਿਹਨਤ ਕਰਨ ਵਾਲਾ ਸਾਰਾ, ਉਹ ਸਦਾ ਹੀ ਉਹਦਾ ਜਿਹੜਾ ਦਿਮਾਗ ਦਾ ਉਹ ਹੋਰ ਹੀ ਟੁਚਕਰਬਾਜੀ ਸੋਚਦਾ ਰਹੋ, ਹਰ ਵੇਲੇ ਬੰਦੇ ਖਿਆਲ ਆਉਂਦੇ ਰਹਿਣਗੇ ਸਾਰੇ ਵਿਹਲਾ ਜੀ ਹੁੰਦਾ ਤੇ। ਲੇਕਿਨ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਲਿਖਦੇ ਨੇ ਬ੍ਰੇਨ, ਉਹਨਾਂ ਨੂੰ ਹਾਲੇ ਇੰਨੀ ਸਮਝ ਨਹੀਂ ਆ, ਬ੍ਰੇਨ ਬਰੂਨ ਕੋਈ ਨਹੀਂ ਆ, ਬ੍ਰੇਨ ਵੀ ਮਨ ਦਾ ਹੀ ਕਾਬੂ ਹੈ, ਮਨ ਦੀਆਂ ਲਹਿਰਾਂ। ਉੱਥੇ ਬ੍ਰੇਨ ਤੇ ਇੱਕ ਨਰਵਸ ਸਿਸਟਮ ਹੈ, ਉਹ ਕੰਟਰੋਲ ਕਰ ਕੰਟਰੋਲ ਸਭ ਕੁਛ ਕਰਨ ਵਾਲਾ ਆ ਮਨ ਹੈ। ਇਸ ਕਰਕੇ ਕਲਯੁਗ ਰੱਥ ਆਗਨ ਕਾ ਕੂੜ ਅੱਗੇ ਰਸਵਾਓ, ਇਹ ਕੂੜ ਦੀ ਕੂੜ ਦਾ ਸਾਡਾ ਜਿਸਮ ਬਣਿਆ ਔਰ ਇਹਨੂੰ ਵਾਹੁਣ ਵਾਲਾ ਰਸਵਾਨ ਵੀ ਜਿਹੜਾ ਸਾਡਾ ਮਨ ਹੈ। ਇਸ ਕਰਕੇ ਸਾਡਾ ਜਿਹੜਾ ਰਸਵਾਨ ਹੈ ਉਹ ਮਨ ਹੈ, ਉਹੀ ਸਭ ਕੁਛ ਕਰਦਾ ਹੈ। ਉਹਨੂੰ ਕਹਿੰਦੇ ਆ ਵੀ ਜੇ ਇਹਨੂੰ ਬੁਰੇ ਖਿਆਲਾਂ ਤੋਂ ਹੋਰ ਇੱਲਤ ਬਾਜੀ ਤੋਂ ਇਹਨੂੰ ਬਚਾਉਣਾ ਹੈ ਨਾ ਸਾਰਾ ਦਿਨ, ਤੇ ਮਨ ਖੁੱਤ ਹੈ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਮੈਂ ਤੇਰਾ ਵਿਸ਼ਵਾਸ ਨਹੀਂ ਕਰਦਾ, ਤੇਰਾ ਮੈਂ ਵਿਸ਼ਵਾਸ ਨਹੀਂ ਕਰਦਾ। ਕਿਉਂ? ਜੇ ਤੂੰ ਖੁੱਲਾ ਛੁੱਟ ਗਿਆ ਤੂੰ ਊਧਮ ਚੱਕ ਦੇਗਾ, ਮਨ ਖੋਟ ਹੈ ਤੇਰਾ ਨਹੀਂ ਵਿਸ਼ਵਾਸ। ਤੂੰ ਮਹਾ ਉਦਮਾਦਾ, ਤੂੰ ਮਹਾ ਉਦਮਾਦਾ, ਖਾਰ ਕਾ ਪੈਖਰ ਤਾਓ ਛੁੱਟੇ ਜਾ ਉਪਰ ਲਾਦਾ, ਖਾਰ ਕਾ ਪੈਖਰ ਤਾਓ ਛੁੱਟੇ ਉਪਰ ਲਾਦਾ। ਅੰਦਲਾ ਨੀਚ ਜਾਤ ਪਰਦੇਸੀ, ਅੰਦਲਾ ਨੀਚ ਜਾਤ ਪਰਦੇ, ਠੇਨਿਆ ਵੈ ਤਿਲ ਜਾਵੈ, ਠੇਨਿਆ ਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂ। ਐਸ ਮਨ ਦਾ ਸਾਰਾ ਦਿਨ ਦੀਆਂ ਜੇ ਉਪਾਧੀਆਂ ਖਤਮ ਕਰਨੀਆਂ ਹੈ,
ਸਾਰਾ ਦਿਨ ਦਾ ਜੇ ਕੱਢਣਾ ਖਤਮ ਕਰਨਾ ਹੈ ਅਸੀਂ ਉਹ ਤੁਕ ਲੈਣ ਲੱਗੇ ਹਾਂ ਹੁਣ ਭਈ ਸਵੇਰ ਵੇਲੇ ਦਾ ਝੁੱਟ ਬੜਾ ਜ਼ਰੂਰੀ ਹੈ। ਸਵੇਰ ਵੇਲੇ ਐਸਾ ਇਹ ਮਨ ਨੂੰ ਟਾਈਮ ਹੁੰਦਾ ਇਹਨੂੰ ਕਾਬੂ ਕਰਨ ਦਾ ਟਿਕਾਉਣ ਦਾ ਵੀ ਸਵੇਰ ਵੇਲੇ ਦਾ ਝੁੱਟ ਨਾਮ ਅਭਿਆਸ ਦਾ ਲਾਉਣਾ ਬੜਾ ਜ਼ਰੂਰੀ ਲਿਖਿਆ ਮਹਾਰਾਜ ਨੇ ਲਿਖਿਆ ਚਾ ਲਾਂਗੇ ਉੱਠੇ ਨਾਮ ਜਪ ਨਿਸਬਾਸਰ ਵੀ ਰਾਤ ਦਿਨੇ ਵੀ ਤੰਗਾ ਪਰ ਸਵੇਰ ਵੇਲੇ ਜ਼ਰੂਰ ਉੱਠੇ ਪਿੱਛੇ ਰਾਤ ਨਾ ਜਾਗਿਓ ਜੀਵਨ ਦਿਓ ਹੀ ਮੋਇਓ ਜਿੰਨਾ ਮਰ ਗਿਆ ਤੂੰ ਪਰ ਮਹਾਰਾਜ ਦੀ ਬਾਣੀ ਦੀ ਕੋਈ ਹਾਰਡ ਫਾਸਟ ਲਾਈਨ ਨਹੀਂ ਹੈ ਵੀ ਅਸੀਂ ਜ਼ਰੂਰੀ ਤੜਕੇ ਉੱਠਣਾ ਹੈ ਜਿਨ੍ਹਾਂ ਦੀਆਂ ਰਾਤ ਦੀਆਂ ਜੌਬਾਂ ਹੈ ਉਹ ਆਪਣਾ ਤੜਕਾ ਵਿਹਲਾ ਆਪੇ ਬਣਾ ਸਕਦੇ ਨੇ ਉਹਨੇ ਹਰ ਇੱਕ ਲਈ ਹਾਰਡ ਫਾਸਟ ਲਾਈਨ ਨਹੀਂ ਹੈ ਕਿਉਂਕਿ ਮਹਾਰਾਜ ਨਾ ਗੁਰੂ ਅਮਰਦਾਸ ਨਾ ਲਿਖਿਆ ਹੈ ਜੇ ਵੇਲਾ ਵਕਤ ਵਿਚਾਰੀਏ ਕਿਸ ਵੇਲੇ ਭਗਤੇ ਹੈ ਅਸੀਂ ਤਾਂ ਹਰ ਵੇਲੇ ਲੱਗੇ ਰਹਿਣਾ ਆਪਣੀ ਡਿਊਟੀ ਦੇ ਹਿਸਾਬ ਦੇ ਨਾਲ ਇਹ ਦੇਖਣਾ ਵੀ ਇਹ ਜ਼ਰੂਰੀ ਕੰਮ ਜ਼ਰੂਰੀ ਕਰ ਲੈਣਾ 24 ਘੰਟੇ 'ਚ ਤੋ ਇਸ ਕਰਕੇ ਲੇਕਿਨ ਆਮ ਉਹਨੀ ਜ਼ਮਾਨਿਆਂ ਦੇ ਵਿੱਚ ਸਾਡੇ ਜਿੱਥੇ ਦਾ ਗਿਆਨ ਹੈ ਉਸ ਖਿੱਤੇ ਦਾ ਇੰਡੋ ਗੈਂਜਟਿਕ ਪਲੇਨ ਦਾ ਉਸ ਵੇਲੇ ਪੰਜਾਬ 'ਚ ਸਾਰੇ ਇਹੋ ਜਿਹੀਆਂ ਜੌਬਾਂ ਰਾਤ ਦੀਆਂ ਇਹ ਨਹੀਂ ਸੀ ਹੁੰਦੀਆਂ ਪਰ ਇਸ ਦੇਸ਼ ਦੇ ਵਿੱਚ ਸਾਨੂੰ ਮੋਡੀਫਾਈਡ ਹੋਣਾ ਪੈਣਾ ਵੀ ਜਿੱਦਾਂ ਦੀ ਜੌਬ ਹੈ ਉਸ ਹਿਸਾਬ ਦੇ ਨਾਲ ਇਹ ਨਹੀਂ ਹੈ ਵੀ ਜ਼ਰੂਰੀ ਉਹਦੇ ਨੂੰ ਛੁੱਟਿਆ ਉਹਦੇ ਨੂੰ ਆਇਆ ਭਾਈ ਮਹੰਤ ਜੀ ਹੁਕਮ ਹੈ 2 ਵਜੇ ਮੈਂ ਹੁਣ ਕੇਸੀ ਇਸ਼ਨਾਨ ਕਰਕੇ ਬਸ ਬਹਿ ਜਾਣਾ ਇਹ ਹੱਥ ਯੋਗ ਹੈ ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਸਾਡੀ ਕੌਮ ਦਾ ਇਹ ਜ਼ਰੂਰੀ ਨਹੀਂ ਹੈ ਵੀ ਜੇ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਉਸ ਵੇਲੇ ਬੈਠਣਾ ਵੀ ਅੱਛਾ ਨਹੀਂ ਅਸੀਂ ਬਾਣੀ ਨੇ ਇਹ ਵੀ ਤਾਂ ਲਿਖੇ ਆ ਜੇ ਵਿਹਲਾ ਵਕਤ ਵਿਚਾਰੀਏ ਕਿਸੇ ਵਿਹਲੇ ਭਗਤੇ ਹਰ ਵੇਲੇ ਅਸੀਂ ਲੇਕਿਨ ਇਹ ਤੇ ਕਿ ਤਾਂ ਉਸ ਜ਼ਮਾਨੇ ਦਾ ਗਿਆਨ ਦੇਖਣਾ ਕਿ ਜਿਸ ਜ਼ਮਾਨੇ ਜਿਸ ਵੇਲੇ ਦੀ ਬਾਣੀ ਲਿਖੀ ਗਈ ਹੈ ਕੱਲ੍ਹ ਆਇਆ ਸੀ ਨਾ ਵੀ ਬਾਣੀ 'ਚ ਆਇਆ ਵੀ ਜੇ ਸਰਵਣ ਹੀ ਨਹੀਂ ਹੈ ਤਾਂ ਤੁਸੀਂ ਕੀ ਸੁਣ ਸਕਦੇ ਹੋ ਬਗੈਰ ਸਰਵਣਾ ਤੋਂ ਤੁਸੀਂ ਨਹੀਂ ਸੁਣ ਸਕਦੇ ਅਤੇ ਅਗਲੇ ਟੁਚਕਰ ਵਾਲੀਏ ਕਹਿੰਦੇ ਮਸ਼ੀਨ ਲਵਾ ਲਓ ਇੱਕ ਥਾਂ ਮਾਇਆ ਕਰ ਰਿਹਾ ਵੀ ਬਿੰਬ ਬਿਨਾਂ ਕੱਪੜੇ ਕਿਉਂ ਧੋਈ ਪਾਣੀ ਬਗੈਰ ਕੱਪੜੇ ਨਹੀਂ ਧੋਤੇ ਜਾਂਦੇ ਜਾਂ ਸਾਰੇ ਉਹ ਕਹਿੰਦੀ ਡਰਾਈ ਕਲੀਨ ਕਰਾ ਲਓ ਉਹ ਭੋਲਿਓ ਅਸੀਂ ਉਸ ਵੇਲੇ ਦਾ ਗਿਆਨ ਦੇਖ ਰਹੇ ਹਾਂ ਜਿਸ ਵੇਲੇ ਦਾ ਵੇਲਾ ਹੈ ਇਹਨੂੰ ਮਖਾਲ ਨਾ ਕਰੋ ਕ੍ਰਿਟੀਸਿਜ਼ਮ ਨਾ ਕਰੋ ਐਡਾ ਵੱਡਾ ਉੱਚਾ ਗਿਆਨ ਆ ਆਪ ਨਹੀਂ ਤੁਸੀਂ ਬੁੱਧੀ ਨਾ ਸਮਝ ਸਕਦੇ ਵੀ ਉੱਤੇ ਮਹੱਲਾ ਲਿਖੇ ਆ ਉਸ ਜ਼ਮਾਨੇ ਦੀ ਗੱਲ ਹੈ ਇਸ ਕਰਕੇ ਇਹ ਜਿਹੜਾ ਗਿਆਨ ਹੈ ਇਹਦੇ 'ਚ ਜੇ ਲਿਖੇ ਆ ਇਹ ਨਹੀਂ ਵੀ ਇੱਥੇ ਵੀ ਆਣ ਕੇ ਇਸ ਦੇਸ਼ਾਂ ਦੇ ਵੀ ਆਣ ਕੇ ਮਾਰ ਉੱਧਰੋਂ ਆ ਜਾਂਦੇ ਨੇ ਵਕਤ ਪਾ ਜਾਂਦੇ ਵਿਚਾਰੇ ਜੌਬ ਕਰਨ ਵਾਲਿਆਂ ਨੂੰ 2 ਵਜੇ ਉੱਠੋ ਜੀ ਇਸ ਵੇਲੇ ਉੱਠੋ ਸਾਰੇ ਆਓ ਨਾਮ ਜਪੀਏ ਫਲਾਂ ਆਪ ਨਾਮ ਜਪਦੇ ਜਪਦੇ ਸੌਂ ਜਾਂਦੇ ਵਿੱਚ ਆਪ ਸਾਰਾ ਦਿਨ ਵਿਹਲੇ ਹੁੰਦੇ ਉਹਨਾਂ ਦੇ ਧਿਆਨ ਰੱਖੋ ਉਹਨਾਂ ਦੀਆਂ ਜੌਬਾਂ ਉਹਨਾਂ ਦਾ ਸਾਰਾ ਉਹਨਾਂ ਨੂੰ ਇਸ ਤਰੀਕੇ ਦਾ ਕੰਮ ਕਰੋ ਇਹ ਚੀਜ਼ਾਂ ਫਿਜ਼ੀਕਲੀ ਪੋਸੀਬਲ ਜਿਹੜੀ ਚੀਜ਼ ਨਹੀਂ ਹੈ ਉਹ ਮਹਾਰਾਜ ਇਹ ਸਹਿਜ ਮਾਰਗ ਹੈ ਇਸ ਕਰਕੇ ਜਿਹੜੀ ਅਸੀਂ ਕੰਮ ਚਾ ਲਾਂਗੇ ਉੱਠ ਨਾਮ ਜਪ ਉਹ 'ਚ ਟਿਕਾ ਦਾ ਸਮਾਂ ਹੁੰਦਾ ਜਿਹਨੂੰ ਇਹ ਟਾਈਮ ਮਿਲ ਸਕੇ ਚਾ ਲਾਂਗੇ ਉੱਠ ਨਾਮ ਜਪ ਨਿਸਬਾਸਰ ਆਰਾਧ ਕਾਰਾ ਤੁਝੇ ਨਾ ਵਿਆਪੀ ਨਾਨਕ ਮਿਟੇ ਉਪਾਧ ਜਿਹੜਾ ਬੰਦਾ ਜਾਣ ਬੁੱਝ ਕੇ ਰਾਤ 12-1 ਵਜੇ ਤੱਕ TV ਦੇਖਦਾ ਰਹਿੰਦਾ ਜਾਂ ਟਾਈਮ ਜ਼ਾਇਆ ਕਰਦਾ ਹੈ ਉਸ ਉਹ ਗੁਰਸੂ ਤੱਕ ਸਿੱਖ ਨਹੀਂ ਹੈ ਜੇ ਸਵੇਰੇ ਨਹੀਂ ਉੱਠਦਾ ਤਾਂ ਉਹਦੀ ਲਾਸ਼ ਪਈ ਹੈ ਮੰਜੇ ਦੇ ਉੱਤੇ ਜੇ ਟੈਲੀਫੋਨ ਤੋਂ ਰੋਕਦਾ ਜੀ ਮੈਨੂੰ 10 ਵਜੇ ਤੱਕ ਸੌਣਾ ਮੈਂ ਤਾਂ ਟੈਲੀਫੋਨ ਮੇਰੇ ਘਰ ਨਾ ਕੋਈ ਕਰੋ ਇਹ ਸਿੱਖੀ ਨਹੀਂ ਹੈ ਚੰਗਾ ਭਲਾ ਸਭ ਕੁਝ ਅਸੀਂ ਕਰ ਸਕਦੇ ਹਾਂ ਉਹਨਾਂ ਬੰਦਿਆਂ ਲਈ ਇਹ ਚੀਜ਼ ਲਿਖੀ ਹੈ ਵੀ ਸਵੇਰ ਵੇਲੇ ਜ਼ਰੂਰ ਚੁੱਟ ਲਓ ਰਾਤੀ ਸੌਤੀ ਛੇਤੀ ਸੌਵੋ ਸਵੇਰੇ ਛੇਤੀ ਉੱਠੋ ਇਹ ਰੂਟੀਨ ਬਣ ਸਕਦਾ ਆਪਣਾ ਸਾਡਾ ਸਾਡੀਆਂ ਜੌਬਾਂ ਉਹਨਾਂ ਨੇ ਅਗਲਿਆਂ ਨੇ ਤੜਕੇ ਸ਼ੁਰੂ ਕੀਤੀਆਂ ਕੀ ਮਜਾਲ ਹੈ ਤੁਸੀਂ ਲੇਟ ਚੱਲ ਜਾਓ ਕਿਉਂਕਿ ਸਵੇਰ ਵੇਲੇ ਮੈਂ ਕੁਰਾਨ ਸ਼ਰੀਫ ਪੜ੍ਹਿਆ ਮੈਂ ਹੈਰਾਨ ਰਹਿ ਗਿਆ ਔਰ ਜੀ ਲਿਖਿਆ ਸੁਬਹਾ ਕੀ ਨੀਂਦ ਰਿਜ਼ਕ ਮੇਂ ਕਮੀ ਲਾਤੀ ਹੈ ਸੁਬਹਾ ਕੀ ਨੀਂਦ ਸੁਬਹੋ ਕੀ ਨੀਂਦ ਰਿਜ਼ਕ ਮੇਂ ਕਮੀ ਜਿਹੜਾ ਸਵੇਰ ਦਾ ਸੌਂਦਾ ਬੰਦਾ ਉਹ ਬਾਹਰਲੀ ਦੌਲਤ ਵੀ ਨਹੀਂ ਇਕੱਠਾ ਕਰ ਸਕਦਾ ਇਸ ਕਰਕੇ ਸਵੇਰੇ ਸਵੇਰੇ ਜਿਹੜਾ ਕੰਮ ਕਰ ਲੈਣਾ ਸਵੇਰੇ ਸਵੇਰੇ ਔਰ ਜੋ ਤਾਜ਼ਗੀ ਹੁੰਦੀ ਹੈ ਉਹ ਉੱਦਮ ਹੁੰਦਾ ਹੈ ਉਹ ਕੋਈ ਵੇਲਾ ਹੀ ਐਸਾ ਹੈ ਇਸ ਕਰਕੇ ਸਾਰੇ ਹੈ ਵੀ ਸਵੇਰ ਵੇਲੇ ਦਾ ਜਿਹੜਾ ਝੋਟਾ ਉਹ ਉਹਨਾਂ ਲਈ ਹੈ ਜਿਹੜੇ ਕਿ ਐਨ ਰਾਤ ਨੂੰ ਵੀ ਉਹਨਾਂ ਨੂੰ ਟਾਈਮ ਹੈ ਪੂਰਾ ਸੌਣ ਦਾ ਉਹ ਟਾਈਮ ਜ਼ਾਇਆ ਨਾ ਕਰਨ ਛੇਤੀ ਬੈੱਡ 'ਚ ਪੈ ਕੇ ਸਵੇਰੇ ਉੱਠ ਕੇ ਝੋਟ ਲਾਉਣ ਉਹਦੇ ਨਾਲ ਮਨ ਛੇਤੀ ਕਾਬੂ ਹੋ ਜਾਂਦਾ ਅਤੇ ਉਹਦੀਆਂ ਉਪਾਧੀਆਂ ਮੁੱਕ ਜਾਂਦੀਆਂ ਜਿਹੜਾ ਮਨ ਸਾਰਾ ਦਿਨ ਪਛੰਡੇ ਮਾਰਨੇ ਆਉਂਦੇ ਔਰ ਉਦਮ ਚੱਕਣੇ ਲਾਣਾ ਬੁਰੇ ਖਿਆਲ ਨਾਲ ਨਹੀਂ ਆਉਣਗੇ ਚਾ ਲਾਂਗੇ ਉੱਠ ਨਾਮ ਜਪ ਨਿਸਬਾ ਸਰਾਰਾਦ ਤਾਰਾ ਤੇਰਾ ਕੜਨਾ ਮੁੱਕ ਜਾਏਗਾ ਸਾਰਾ ਦਿਨ ਦਾ ਕਾਰਾ ਤੁਝੇ ਨਾ ਵਿਆਪੀ ਨਾਨਕ ਮਿਟੇ ਉਪਾਧ ਉਹ ਜਿਹੜਾ ਮਨ ਅੰਧਲਾ ਨੀਚ ਜਾਤ ਪਰਦੇਸੀ ਇਹ ਸਾਰੇ ਕੰਮ ਦੀਖਿਆ ਲੈਣ ਤੋਂ ਬਾਅਦ ਲਈ ਹੈ ਪਹਿਲਾਂ ਕਵਨ ਗੁਰੂ ਕਹਿ ਪਿਆ ਦੀਖਿਆ ਲੇਵਾਂ ਇਸ ਕਰਕੇ ਦੀਖਿਆ ਦੀ ਗਾਂ ਦੀ ਕਮਾਈ ਆ ਉਹਦੇ ਅੱਗੇ ਜਿਹੜੀਆਂ ਹਰਡਲਸ ਓਬਸਟੈਕਲਸ ਆਉਣੀਆਂ ਹੈ ਕੀ ਰੁਕਾਵਟਾਂ ਆਉਣੀਆਂ
ਇੱਕ ਹੀ ਸ਼ਬਦ ਲਿਖ ਜਾਂਦੇ ਸਾਰੇ ਗੁਰੂ ਜੀ ਨਾਮ ਜਪੋ ਜੀ ਬੜਾ ਸੀ ਇੰਨਾ 1429 ਸਫ਼ੇ ਦਾ ਗਿਆਨ ਕਿਹਨਾਂ ਲਈ ਦੇ ਰਿਹਾ ਪਾਠੀਆਂ ਲਈ ਕਿ ਸਾਡੇ ਅਭਿਆਸੀਆਂ ਲਈ ਪਾਠੀਆਂ ਲਈ ਨਹੀਂ ਹੈ ਅਭਿਆਸੀਆਂ ਲਈ ਐਡਾ ਮੁਸ਼ਕਿਲ ਕੰਮ ਹੈ ਐਡਾ ਵੱਡਾ ਰਾਸਤਾ ਹੈ ਰੱਬ ਨੂੰ ਮਿਲਣ ਦਾ ਇਹ ਜਿੱਡਾ ਵੱਡਾ ਰਾਸਤਾ ਹੈ ਉਹਦੇ ਲਈ ਗਿਆਨ ਦੀ ਲੋੜ ਹੈ ਇਸ ਕਰਕੇ ਸਾਰੇ ਸ਼ਬਦ ਗਿਆਨ ਦੇ ਕੇ ਕਿਉਂਕਿ ਗਿਆਨ ਕਾ ਬੱਧਾ ਮਨ ਰਹੇ ਤੇ ਗੁਰਬਿੰਦ ਗਿਆਨ ਨਾ ਹੋਏ ਇਸ ਗਿਆਨ ਬਗੈਰ ਨਾਮ ਨਹੀਂ ਜਪਿਆ ਜਾਣਾ ਅਸੀਂ ਦੇਖਿਆ ਤੇ ਅਗਲਾ ਸ਼ਬਦ ਚੱਕਦੇ ਹਾਂ ਪੰਨਾ 150 ਦੇ ਉੱਤੇ 150 ਦੇ ਉੱਤੇ ਭਈ ਗੁਰੂ ਅੰਗਦ ਸਾਹਿਬ ਨਾਲ ਸਾਧੀ ਭਰੀ ਮਹੱਲੇ ਦੂਜੇ ਨਾ ਵੀ ਮੈਨੂੰ ਮੇਰੇ ਗੁਰੂ ਨਾਨਕ ਨਾ ਮੈਨੂੰ ਕੰਨ ਚ ਮੰਤਰ ਦੇ ਕੇ ਤੇ ਇਹ ਦੀਖਿਆ ਸਮਝਾ ਦਿੱਤੀ ਸੀ ਦੀਖਿਆ ਆਖੇ ਬੁਝਾਇਆ ਸਿਵਤੀ ਸੱਚੇ ਸਮੇ ਤਿੰਨ ਪਾਉ ਪਿਆ ਉਪਦੇਸੀਏ ਜਿਨ ਗੁਰ ਨਾਲ ਸੱਚੇ ਸਮੇਂ ਤਿੰਨ ਕਾ ਪਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ
ਮਹੱਲਾ ਦੂਜਾ ਦਾ ਕੋਈ ਸ਼ਬਦ ਨਹੀਂ ਮਿਲੇਗਾ ਮਹੱਲੇ ਦੂਜੇ ਦੀ ਵਾਰ ਨਹੀਂ ਮਿਲੇਗੀ ਮਹੱਲੇ ਦੂਜੇ ਦੀ ਛੰਦ ਨਹੀਂ ਮਿਲਣਗੇ ਕਿਉਂ ਉਹ ਐਸਾ ਬੱਚਾ ਸੀ ਗੁਰੂ ਨਾਨਕ ਦਾ ਪਹਿਲਾ ਸਿੱਖ ਜਿਹਨੂੰ ਟਾਈਮ ਹੀ ਨਹੀਂ ਸੀ ਮਿਲਦਾ ਇਸ ਬਾਬੇ ਦੀ ਬਾਣੀ ਇੰਨੀ ਸੀ ਉਹਨੂੰ ਐਡਿਟ ਕਰਦਾ ਰਹਿੰਦਾ ਸੀ ਉਹਨੂੰ ਸਮਝਦਾ ਰਹਿੰਦਾ ਸੀ ਪੋਥੀ ਨਾਲ ਚਿਮੜਿਆ ਰਹਿੰਦਾ ਸੀ ਬਾਬੇ ਨਾਨਕ ਦੇ ਐਡੇ ਉੱਚ ਹੱਦੀ ਵਹਿਣ ਇਹ ਮਹੱਲੇ ਦੂਜੇ ਨਾਲ ਸਮਝ ਕੇ ਫਿਰ ਜੋਤ ਵੀ ਉਹਨਾਂ ਦੀ ਲੈ ਗਿਆ ਔਰ ਗਾਂ ਫਿਰ ਸਲੋਕ ਰਚੇ ਆ ਥੋੜੇ ਜਿਹੇ ਉਹ ਥੋੜੇ ਜਿਹੇ ਸਲੋਕ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਥੋੜੇ ਜਿਹੇ ਸਲੋਕ ਉਹਨਾਂ ਦੀ ਜ਼ਿੰਦਗੀ ਹੈ ਵੀ ਮੈਂ ਕਿਸ ਤਰ੍ਹਾਂ ਮੇਰੇ ਕੰਨ 'ਚ ਗੁਰੂ ਨਾਲ ਦੀਖਿਆ ਦੇ ਤੀ ਬਾਬੇ ਨਾਨਕ ਨਾਲ ਔਰ ਮੈਂ ਕਿਸ ਤਰ੍ਹਾਂ ਕੇਵਲ ਨਾਮ ਜਪ ਕੇ ਉਸ ਸੱਚ ਸਮਾ ਗਿਆ ਔਰ ਉਹ ਦੀਖਿਆ ਜਿਹੜੀ ਸੀ ਬਾਬੇ ਨਾਨਕ ਨਾਲ ਮੇਰੇ ਕੰਨ 'ਚ ਸੁਣਾ ਦਿੱਤੀ ਸੀ ਆਖ ਕੇ ਬੁਝਾਇਆ ਦਾ ਮਤਲਬ ਆਹ ਚੀਜ਼ ਬੁਝਾਈ ਸੀ ਉਹ ਹੈ ਜਪ ਦਾ ਜਿਹੜਾ ਵੱਡਾ ਪਿਲਰ ਹੈ ਉਹ ਹੈ ਗੋਰਾ ਇੱਕ ਬੁਝਾਈ ਗੋਰਾ ਇੱਕ ਦੇਹ ਬੁਝਾਈ ਸਾਧਨਾ ਜੀਆਂ ਤਾ ਇੱਕ ਦਾਤਾ ਸਾਧਨਾ ਜੀਆਂ ਤਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਸੋ ਮੈਂ ਵਿਸਰੇ ਦੀਖਿਆ ਆਖੇ ਬੁਝਾਇਆ ਦੀਖਿਆ ਆਖੇ ਬੁਝਾਇਆ ਸਿਫਤੀ ਸਿਫਤ ਤੇ ਬਾਣੀ ਪੜ੍ਹਨੀ ਨਹੀਂ ਹੈ ਸਿਫਤ ਕੋ ਉਹਦੀ ਅਡਵਾਇਰ ਉਹਦੀ ਜੀ ਉਹ ਖੁਸ਼ ਆਮਦਿਤ ਕਰਨੀ ਜਾਂ ਚਾਪਲੋਸੀ ਰੱਬ ਦੀ ਜਾਂ ਜਿਹਨੂੰ ਟੀਸੀ ਕਹਿੰਦੇ ਆ ਰੱਬ ਦੀ ਅਸੀਂ ਟੀਸੀ ਅਸੀਂ ਕੀ ਕਰ ਰਹੇ ਰੱਬ ਦੀ ਚੀਜ਼ ਉਹਦਾ ਨਾਮ ਜਪਣਾ ਹੀ ਉਹਦੀ ਖੁਸ਼ਾਮਦ ਹੈ ਨਾਮ ਜਪਣਾ ਹੀ ਇਹਦਾ ਸਭ ਕੁਛ ਸਾਡੀ ਬਾਣੀ ਚ ਕਹਿੰਦੇ ਜੀ ਜਿਹੜੀ ਇਹ ਸਿਫਤ ਹੈ ਇਹ ਬਾਣੀ ਸਾਰੀ ਸਿਫਤ ਕਰਦੀ ਹੈ ਰੱਬ ਦੀ ਉਹ ਇੱਥੇ ਹੀ ਆਣ ਕੇ ਭੁਲੇਖਾ ਹੈ ਜਿਹੜਾ ਕਈ ਸਾਲ ਸਮਝ ਨਹੀਂ ਆਏਗਾ ਨਾਮ ਜਪਣ ਵਾਲਿਆਂ ਦੀ ਸੰਗਤ ਕਰੋਗੇ ਤਾਂ ਸਮਝ ਆਏਗਾ ਵੀ ਜਿੱਥੇ ਸਿਫਤ ਲਫ਼ਜ਼ ਆ ਜਾਏ ਉਹ ਪਤਾ ਕੀ ਹੈ ਉਹ ਨਿਰੋਲ 100% ਨਾਮ ਜਪਣਾ ਸਿਫਤ ਸਲਾਹ ਵੀ ਇਹੋ ਹੀ ਹੈ ਕਿਉਂਕਿ ਪਰਮਾਤਮਾ ਨੂੰ ਲੱਭਣ ਲਈ ਵੇਦਾਂ ਸ਼ਾਸਤਰਾਂ ਚ ਸਾਰਾ ਜਿਹੜਾ ਗਿਆਨ ਹੈ ਉਹ ਇਹੋ ਹੀ ਹੈ ਵੀ ਅਸੀਂ ਰੱਬ ਨੂੰ ਲੱਭ ਲਿਆ ਗਿਆਨ ਨਾ ਜਾਂ ਸਿਫਤ ਸਲਾਹ ਉਹਦੀ ਆ ਜੋ ਏਦਾਂ ਦਾ ਭਗਵਾਨ ਹੈ ਏਦਾਂ ਦਾ ਭਗਵਾਨ ਹੈ ਜਿਹਨੂੰ ਵਿਦਾਂਤ ਇੱਕ ਅਲਹਿਦਾ ਹੀ ਹੋ ਗਏ ਵਿਦਾਂਤ ਕੀ ਹੈ ਵਿਦਾਂਤ ਕੀ ਹੈ ਉਹ ਵਿਦਾਂਤ ਕਹਿੰਦੀ ਹੈ ਜੀ ਤੁਮੇ ਵੀ ਬ੍ਰਹਮ ਹੈ ਮੁਜਮੇ ਵੀ ਬ੍ਰਹਮ ਹੈ ਸਾਮੇ ਬ੍ਰਹਮ ਹੈ ਬ੍ਰਹਮ ਉਹ ਆਈਡੀਓਲੋਜੀ ਥੋੜੀ ਇਹ ਜਿਹੜਾ ਅਕਾਲ ਪੁਰਖ ਨੂੰ ਲੱਭਣਾ ਹੈ ਇੱਕ ਠੋਸ ਕੰਮ ਹੈ ਇਹ ਸ਼ਬਦ ਦੇ ਜਪ ਨਾਲ ਲੱਭਦਾ ਹੈ ਔਰ ਸ਼ਬਦ ਨੂੰ ਜਿਹੜਾ ਜਪੀ ਜਾਣਾ ਹੈ ਇਹਨੂੰ ਸਿਫਤ ਸਲਾਹ ਕਿਹਾ ਹੈ ਔਰ ਇਹ ਗੁਰੂ ਅਮਰਦਾਸ ਸਾਹਿਬ ਸਰਟੀਫਾਈ ਕਰਦੇ ਆ
ਵੀ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖੇ ਬੂਝੇ ਕੋਏ, ਕਿਸੇ ਵਿਰਲੇ ਨੂੰ ਪਤਾ ਲੱਗੇਗਾ। ਔਰ ਇਹ ਜਿਹੜੀ ਸਿਫਤ ਸਲਾਹ ਹੈ ਜਿਹਨੂੰ ਕਿਤੇ ਨਰੋਲ ਨਾਮ ਜਪਣਾ ਮਿਲ ਜਾਏ ਉਹਦੇ ਲਈ ਲਿਖਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਾਠ ਕਰਨਾ ਸਿਫਤ ਸਲਾਹ ਨਹੀਂ ਹੈ, ਬਾਣੀ ਗਾਉਣੀ ਪੜ੍ਹਨਾ ਇਹਦਾ ਸਿਫਤ ਸਲਾਹ ਨਹੀਂ ਹੈ, ਫਿਰ ਤੇ ਸਾਰੇ ਪਾਤਸ਼ਾਹ ਬਣ ਗਏ। ਜਿਸ ਨੂੰ ਬਖਸ਼ੇ ਸਿਫਤ ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਨੂੰ ਸਿਫਤ ਸਲਾਹ ਹੈ ਗੁਰਮੁਖ ਬੂਝੇ ਕੋਏ, ਹੋ ਸਿਫਤ ਕਰੀ ਅਰਦਾਸ ਜੀਓ, ਹੋ ਸਿਫਤ ਕਰੀ ਅਰਦਾਸ ਜੀਓ, ਹੋ ਮਹੱਲਾ ਪਹਿਲਾ। ਆ ਜੀ ਅਰਦਾਸ ਹੈ, ਮਾਰ ਜੱਕੜ ਵੱਢੀ ਜਾਂਦੇ ਆ, ਇੰਨੀ ਲੰਮੀ ਅਰਦਾਸ ਕਰ ਦਿੰਦੇ ਆ, ਮਾਰ ਖੜੇ ਹੋਣ ਵਾਲੇ ਤੰਗ ਹੋ ਜਾਂਦੇ ਆ। ਉਹ ਜਿਹੜਾ ਆਪਣਾ ਅਰਦਾਸ ਕਰਨ ਵਾਲਾ ਕੱਲਾ ਹੀ ਉਹ ਸਾਰਿਆਂ ਦਾ ਠੇਕਾ ਲੈ ਲੈਂਦਾ, ਉਹ ਫਿਰ ਜਿੰਨੀ ਲੰਮੀ ਅਰਦਾਸ ਕਰੇ ਆ ਵਾਲੀਆਂ ਚੜ੍ਹਦੀਆਂ ਕਿਰਾਂ ਦਾ ਸਿੰਘ ਹੈ ਜੀ, ਕਹਿ ਰੰਗਾਂ ਚ ਅਰਦਾਸ, ਉਹ ਸੋਰੀ ਮਨ ਦੀ ਚਤਰਾਈ ਹੁੰਦੀ ਉਹਦੀ। ਬਾਬੇ ਨਾਨਕ ਨੇ ਅਰਦਾਸ ਕਿਹੜੀ ਕੀਤੀ ਹੈ ਜਿਹਦੇ ਨਾਲ ਉਹਦੇ ਮਨ ਤੋਂ ਧੋਖਾ ਲੱਥ ਗਿਆ। ਬਾਬੇ ਨਾਨਕ ਦੀ ਬਾਣੀ ਹੈ, ਅਸੀਂ ਕੋਟ ਕਰਾਂਗੇ, ਜੋ ਬਾਬਾ ਨਾਨਕ ਅਰਦਾਸ ਲਿਖ ਗਿਆ ਸੀ ਉਦਣ ਦੀ ਅਰਦਾਸ ਕਰਨੀ ਹੈ। ਬਾਬਾ ਨਾਨਕ ਕਹਿੰਦਾ ਮੇਰੇ ਮਨ ਤੇ ਮਾਇਆ ਦਾ ਧੋਖਾ ਪਿਆ ਸੀ, ਧੋਖਾ ਸਾਰੀ ਬਾਣੀ ਚ ਮਾਇਆ ਨੂੰ ਕਿਹਾ, ਜਿੱਤ ਹਰ ਵਿਸਰੇ ਮੋਹ ਪਜੇ ਪਾਉ ਦੂਜਾ ਲਾਇਆ, ਇਹ ਧੋਖਾ ਮਾਇਆ ਹੈ। ਮਾਇਆ ਮਨ ਨੂੰ ਪੈਂਦੀ ਹੈ ਅੰਦਰ, ਜਿੱਦਾਂ ਡੈਣ ਕਾਲਜਾ ਕੱਢ ਲੈਂਦੀ ਹੈ, ਏਦਾਂ ਸਾਡੇ ਕਾਲਜੇ ਕੱਢੇ ਪਏ ਇਸ ਮਾਇਆ ਡੈਣ ਨੇ। ਇਸ ਕਰਕੇ ਇਸ ਮਾਇਆ ਨੂੰ ਸਮਝਣਾ ਹੈ। ਮਾਇਆ ਬਾਬਾ ਕਹਿੰਦਾ ਮੈਂ ਇਹਨੂੰ ਆਹ ਮਾਰਦਾ ਲਾ ਕੇ, ਜਦੋਂ ਮੈਂ ਨਰੋਲ ਉਹਦੀ ਸਿਫਤ ਕਰਦਾ, ਨਰੋਲ ਸਿਫਤ ਦਾ ਨਾਮ ਜਪਣਾ, ਤੋ ਮਨ ਤੇ ਧੋਖਾ ਤਾਲ ਹੈ, ਮਨ ਤੇ ਧੋਖਾ ਤਾਲ ਹੈ, ਜਾ ਸਿਫਤ ਕਰੀ ਅਰਦਾਸ ਜੀਓ, ਮਨ ਤੇ ਧੋਖਾ ਜਾ ਸਿਫਤ ਕਰੀ ਅਰਦਾਸ ਜੀਓ। ਆ ਉਹਦਾ ਗਾਂ ਸਿੱਖ ਹੈ, ਉਸ ਸਿਫਤ ਨੂੰ ਕਹਿ ਰਿਹਾ, ਦੇਖਿਆ ਆਖੇ ਬੁਝਾਰਾ ਸਿਫਤੀ ਸੱਚੇ ਸਮੇਂ। ਸਿਫਤੀ ਅਸੀਂ 30 ਸਾਲ ਸਮਝਦੇ ਰਹੇ ਵੀ ਜਿਹੜੇ ਅਸੀਂ ਕੀਰਤਨ ਕਰੀ ਜਾਂਦੇ ਹਾਂ, ਸਟੇਜਾਂ ਤੇ ਰਹਿਣ ਸਵਾਈ ਕਰੀ ਜਾਂਦੇ ਹਾਂ, ਉਹਦੀ ਸਿਫਤ ਕਰਦੇ ਨਹੀਂ। ਆ ਮਹੱਲੇ ਦੂਜੇ ਨੇ ਕੀਰਤਨ ਕੀਤਾ, ਸਿਫਤੀ ਸੱਚੇ, ਸਿਫਤ ਹੈ ਹੀ ਨਾਮ ਜਪਣਾ, ਉਹ ਹੈ ਕੋ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਦੀ ਲਪੇਟ ਚ ਅਸੀਂ ਆ ਜਾਂਦੇ ਹਾਂ। ਇਹਦਾ ਛੱਕਾ ਕਲੋਜ਼ ਹੁੰਦਾ ਹੈ, ਜਿਹਨਾਂ ਗੁਰਮੁਖੇ ਹਿਰਦਾ ਸ਼ੁੱਧ ਹਰ ਭਗਤੇ ਹਰ ਲੀਜੇ, ਰਾਗ ਨਾ ਦੇ ਜੋ ਗਰਾਗੀ ਹੈ ਅਸੀਂ ਉਸ ਲਪੇਟ ਚ। ਇਸ ਕਰਕੇ ਸਿਫਤ ਹੈ ਨਰੋਲ ਬਾਣੀ, ਇਹ ਐਡਾ ਵੱਡਾ ਭੁਲੇਖਾ ਹੈ ਵੀ ਅਸੀਂ ਮੱਖਣ ਦੇ ਭਲੇਵੇਂ ਨਾ ਕਪਾਹ ਮੂੰਹ ਚ ਪਾਈ ਜਾਂਦੇ, ਉਹਦਾ ਰੰਗ ਚਿੱਟਾ, ਉਹਦਾ ਅਸੀਂ ਕੋਈ ਨਖੇਰ ਨਹੀਂ ਸਕੇਗਾ, ਬੜੀ ਮੁਸ਼ਕਲ ਨਾਲ ਉਹਦੀ ਮਿਹਰ ਹੋਵੇ ਤੇ ਤਾਂ ਸਿਫਤ ਨਿਕਲਦੀ, ਤੇ ਸਾਰੀ ਬਾਣੀ ਜੀ ਉਹਦੀ ਸਿਫਤ ਹੀ ਹੈ, ਰੱਬ ਦੀ ਸਿਫਤ ਹੀ। ਜਦੋਂ ਨਹੀਂ ਸੀ ਬਾਣੀ ਬਣੀ ਉਦੋਂ ਕਾਹਦੇ ਨਾਲ ਫੜਦੇ, ਕਾਹਦੇ ਨਾਲ ਫੜਦੇ ਸੀ, ਇਹ ਕੌਣ ਹੈ ਜੀ, ਸਿਫਤ ਹੈ ਬਾਣੀ ਬਗੈਰ ਗੁਜ਼ਾਰਾ ਨਹੀਂ। ਜਦੋਂ ਬਾਣੀ ਨਹੀਂ ਸੀ ਬਾਹਰ ਆਈ ਉਦੋਂ ਕਾਹਦੇ ਨਾਲ ਗੁਰੂ ਨਾਨਕ ਦੇ ਸਿੱਖ ਤਰਦੇ ਸੀ, ਪ੍ਰਹਿਲਾਦ ਭਗਤ ਕਾਹਦੇ ਨਾਲ ਤਰਿਆ, ਬਾਕੀ ਸਾਰਿਆਂ ਜਿੰਨੇ ਵੀ ਪਿਛਲੇ ਸਾਰੇ ਭਗਤ ਹੋਏ ਹੈ ਸਕਾ। ਸਿਫਤ ਹੈ ਰੱਬ ਦਾ ਨਰੋ ਕੇਵਲ ਨਾਮ ਜਪਣਾ। ਇਸ ਕਰਕੇ ਇਸੇ ਮਜ਼ਹਬ ਚ ਤੇ ਦੋਨੇ ਚੀਜ਼ ਪਏ ਸੀ, ਹਿੰਦੂ ਮੁਸਲਮਾਨਾਂ ਸਿਫਤ ਸ਼ਰੀਅਤ, ਉਹ ਨਾਮ ਜਪਣੋਂ ਹਟ ਕੇ ਸ਼ਰਾਂ ਚ ਫਸ ਗਏ, ਸਿੱਖ ਨਾਮ ਜਪਣੋਂ ਹਟ ਕੇ ਰਹਿਤ ਨਾਮਿਆਂ ਚ ਫਸ ਗਏ। ਮੁਸਲਮਾਨਾਂ ਦਾ ਸੀ ਕੰਮ ਸੀ, ਮੁਸਲਮਾਨਾਂ ਦੀ ਸਿਫਤ ਕੀ ਸੀ, ਸ਼ਰਾਂ ਹੀ ਪੜੀ ਜਾਣ। ਉਹ ਭਾਈ ਸਿਫਤ ਰੱਬ ਦੀ ਹੋਰ ਹੈ, ਔਰ ਸਿਫਤ ਉਹ ਹੈ ਜੋ ਮਹੱਲਾ ਦੂਜਾ ਸਾਫ਼ ਦੱਸ ਰਿਹਾ, ਮੈਂ ਨਾਮ ਜਪ ਜਪ ਕੇ ਸੱਚ ਦੇ ਵਿੱਚ ਹੀ ਸਮਾ ਜਾਣਾ ਹੈ, ਜਿਹੜਾ ਮੈਨੂੰ ਦੀਖਿਆ ਚ ਮੰਤਰ ਮਿਲਿਆ ਸੀ ਮੈਂ ਉਹਨੂੰ ਜਪ ਜਪ ਕੇ ਬਹੁਤ ਸੱਚੇ ਦੇ ਵਿੱਚ ਸਮਾਉਣ ਲੱਗਾ ਹਾਂ। ਆਖੇ ਬੁਝਾਇਆ ਸਿਫਤੀ ਸੱਚੇ ਸਮੇਂ। ਅੱਛਾ ਜੇ ਸਿਫਤ ਜੇ ਉਹ ਦੀਖਿਆ ਲਈ ਨਾ ਹੋਊਗਾ ਤੇ ਘੁੱਗੂ ਨਾਲ ਸਮਾਏਗਾ ਉਹਦੇ, ਗੁਰਮੰਤਰ ਹੀਣ ਸੁਜੋ ਪ੍ਰਾਣੀ ਤ੍ਰਿਗਾਂਤ ਜਨਮ ਪ੍ਰਾਸ਼ਣੇ ਕੁਕਰੇ ਸੁਕਰੇ ਗਰ ਦੇਵੇ। ਗੁਰਮੰਤਰ ਦੀ ਬਹੁਤ ਲੋੜ ਹੈ, ਖੰਡੇ ਬਾਟੇ ਦੀ ਪੌਲ ਲੈ ਕੇ ਫਤਿਹ ਚ ਲੈ ਲੈਣਾ ਚਾਹੀਦਾ ਗੁਰਮੰਤਰ। ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ, ਇਹਦੇ ਬਗੈਰ ਗੁਜ਼ਾਰਾ ਨਹੀਂ ਹੈ। ਕੀ ਜਪੋਗੇ?
ਦੀਖਿਆ ਬਾਬਾ ਮਹਾਮਾ। ਪਹਿਲਾਂ ਸਿੱਖ ਤੇ ਗੁਰੂ ਨਾਨਕ ਦੇਵ ਕਹਿੰਦਾ ਮੈਨੂੰ ਦੀਖਿਆ ਆਖ ਦਿੱਤੀ ਸੀ ਵੀ ਲੈ ਬੱਚਿਆ ਕੀ ਕਰੀ। ਸੱਚ ਜੇ ਗੁਰੇ ਫੁਰਮਾਇਆ, ਸੱਚ ਜੇ ਗੁਰੇ ਫੁਰਮਾਇਆ, ਕਿਉਂ ਏ ਤੂੰ ਬੋਲੋ ਹਟਿਐ।
ਇਹ ਬੋਲ ਬੋਲ ਕੇ ਕੀ ਸੀ?
ਹੋਵੇ ਸਿਫਤ ਖਸਮ ਦੀ।
ਇਸ ਨੋਲ ਸਿਫਤ ਨਾਲ ਕੀ ਹੁੰਦਾ?
ਨੂਰ ਅਰਸ਼ ਤੁਰਸ਼ ਚੱਟੀਐ।
ਬਾਣੀ ਤੋਂ ਨਿਕਲੇਗੀ ਅਸੂਲ। ਜੋ ਮਹੱਲੇ ਦੂਜੇ ਨਾ ਨਾਨਕ, ਬਾਬੇ ਨਾਨਕ ਨੂੰ ਜਿਹਨੇ ਬਾਬਾ ਮਹੱਲਾ ਦੂਜਾ ਸਮਝਦਾ, ਕੋਈ ਦੁਨੀਆਂ ਨਹੀਂ ਸਮਝ ਸਕਦੀ। ਉਹਨਾਂ ਨੇ ਬਾਣੀ ਦੇ ਦਿੱਤੀ,
ਦੇਖਿਆ ਆ ਕੇ ਦੂਜਾ, ਸਿਫਤੀ ਸੱਚੇ ਸਮੇਂ ਤੈਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ
ਸਾਰੇ ਮਿਹਨੇ ਕੱਢਦੇ ਨੇ ਜੀ। ਜਿਹਨੂੰ ਗੁਰੂ ਨਾਨਕ ਕੋਲੋਂ ਉਪਦੇਸ਼ ਲੈ ਲਿਆ, ਉਹਨੂੰ ਹੋਰ ਉਪਦੇਸ਼ ਲੈਣ ਦੀ ਕੀ ਜ਼ਰੂਰਤ? ਉਹ ਕਦੀ ਬਾਣੀ ਦੇਖੀ ਵੀ ਹੈ, ਦਰਸ਼ਨ ਵੀ ਕੀਤੇ ਹੈ? ਗੁਰੂ ਨਾਨਕ ਲਿਖਿਆ ਕਿ ਗੁਰ ਨਾਨਕ ਦੇ ਕੱਕੇ ਨੂੰ ਔਂਕੜੀ ਹੈ ਨੀ?
ਗੁਰ ਐਡਾ ਵੱਡਾ ਭੇਦ ਹੈ ਜਦ ਕਿ ਸਾਰੀ ਸਿੱਖੀ ਔਂਧਲੇ ਪਈ ਔਰ ਗੁਰੂ ਨਾਨਕ ਨੂੰ ਹੀ ਛੱਡ ਦੇਣੀ ਹੈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ, ਗੁਰੂ ਨਾਨਕ। ਉਹ ਗੁਰੂ ਨਾਨਕ ਆਪਣਾ ਨਾਮ ਜਪਾਉਣ ਆਇਆ ਸੀ ਕਿ ਰੱਬ ਦਾ ਨਾਮ ਜਪਾਉਣਾ?
ਆ ਇੱਥੇ ਅਸੀਂ ਥੋੜਾ ਜਿਹਾ ਸਟ੍ਰੈਸ ਦੇਣ ਲੱਗੇ ਹਾਂ ਤਾਂ ਕਿ ਸਿੱਖ ਕੌਮ ਨੂੰ ਹੋਸ਼ ਆਏ। ਨਾਨਕ ਦੀ ਪਿੱਠ ਹੈ ਜੇ ਅਸੀਂ ਉਹਨੂੰ ਪੂਜਦੇ, ਜੇ ਨਾਨਕ ਦੇ ਸਾਹਿਬ ਨੂੰ ਪੂਜਦੇ ਹਾਂ ਤਾਂ ਨਾਨਕ ਖੁਸ਼।
ਗੁਰੂ ਨਾਨਕ ਖੁਸ਼ ਨਹੀਂ ਹੈ ਇਸ ਚੀਜ਼ ਵੀ ਤੁਸੀਂ ਮੈਨੂੰ ਯਾਦ ਕਰੀ ਚੱਲੋ, ਮੇਰੇ ਗੁਰਪੁਰਬ ਮਨਾਈ ਚੱਲੋ, ਮੇਰੇ ਚਮਤਕਾਰ ਲਿਖੀ ਚੱਲੋ। ਗੁਰੂ ਨਾਨਕ ਦੇ ਚਮਤਕਾਰ ਨਹੀਂ ਹੈ, ਰੱਬ ਦੇ ਚਮਤਕਾਰ ਹੈ ਸਾਰੇ। ਕਲਗੀ ਦੇ ਚਮਤਕਾਰ ਨਹੀਂ ਹੈ, ਤੁਹਾਡੀ ਬੁੱਧੀ ਦੇ ਚਮਤਕਾਰ ਹੈ। ਕਲਗੀ ਦਰ ਚਮਤਕਾਰ, ਸਾਰੀ ਸਿੱਖੀ ਨੂੰ ਉਜੜੇ ਪਾਇਆ ਫੜ ਕੇ ਰੱਬ ਦੇ ਪਿੱਠ। ਰੱਬ ਵੱਲੋਂ ਸਾਰੀ ਸਿੱਖੀ ਕਾਫਰ ਹੈ। ਕਿਸੇ ਨਾਲ ਰੱਬ ਦਾ ਪਿਆਰ ਹੈ? ਕੋਈ ਆਣ ਕੇ ਸਾਨੂੰ ਰੱਬ ਦਾ ਪਿਆਰ ਪਾਉਣਾ ਨਹੀਂ ਦੱਸਦਾ, ਜਦਕਿ ਸ਼ਬਦ ਕਹਿ ਰਹੇ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ। ਔਰ ਨਾਲ ਹੀ ਗੱਲ ਦੱਸਦੇ ਕਿੱਦਾਂ ਪ੍ਰੀਤ ਕਰਨੀ ਹੈ। ਜਿਹੜਾ ਤੂੰ ਨਾਮ ਜਪਦਾ ਹੈ ਉਹਨੂੰ ਜਰਾ ਥੋੜੀ ਜਿਹੀ ਧੁਨ ਦੇ ਕੇ ਗਾ ਤੇ ਉਹਨੂੰ ਹੀ ਸੁਣ, ਤੇਰਾ ਰੱਬ ਨਾਲ ਪਿਆਰ ਪੈ ਜੂਗਾ। ਰੱਬ ਤੇ ਬਹੁਤ ਵੱਡੀ ਚੀਜ਼ ਹੈ, ਪਹਿਲਾਂ ਸ਼ਬਦ ਨਾਲ ਪਿਆਰ ਪੈ, ਸ਼ਬਦ ਧਰੋ ਪਿਆਰੋ। ਜਿਹੜਾ ਸ਼ਬਦ ਜਪਣ ਵਾਲਾ ਹੈ ਉਹਨੂੰ ਜਰਾ ਧੁਨ ਦੇ ਕੇ ਜਪ, ਤੇਰਾ ਮਨ ਟਿਕਣਾ ਔਰ ਉਹਨੂੰ ਹੀ ਸੁਣ। ਇਹ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣੀ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਇਸ ਕਰਕੇ ਨਾਲ ਹੀ ਜਵਾਬ ਹੈ, ਰੱਬ ਦਾ ਪਿਆਰ ਨਹੀਂ ਪੈ ਸਕਦਾ ਜਿੰਜ ਕਰ ਅਸੀਂ ਸ਼ਬਦ ਸੁਰਤ ਨਾਲ। ਅਸੀਂ ਕਹਿੰਦੇ ਜਿਹੜਾ ਗੁਰਮੰਤਰ ਹੈ ਉਹ ਤਾਂ ਸਿੱਧਾ ਹੀ ਉਸੇ ਵੇਲੇ ਯਾਦ ਆ ਜਾਂਦੀ ਹੈ। ਵਾਹਿਗੁਰੂ ਕਿਹਨੂੰ ਯਾਦ ਕਰੋਗੇ? ਗੁਰੂ ਨਾਨਕ ਨੂੰ ਯਾਦ ਕਰੋਗੇ? ਵਾਹਿਗੁਰੂ ਚ ਕੀ ਯਾਦ ਕਰੋਗੇ? ਵਾਹਿਗੁਰੂ ਜਿਹਦਾ ਨਾਮ ਹੈ ਪਰਮੇਸ਼ਰ ਹੀ ਧਿਆਨ ਚ। ਇਸ ਕਰਕੇ ਜਿਹੜਾ ਸ਼ਬਦ ਜਪਣਾ ਹੈ, ਰੱਬ ਬਹੁਤ ਵੱਡੀ ਚੀਜ਼ ਹੈ, ਉਹਨੂੰ ਜੇ ਕਿਸੇ ਨਾਲ ਧਰਤੀ ਤੇ ਖਿੱਚ ਕੇ ਲਿਆਂਦਾ ਅੱਛੇ ਦਾ ਇਸ ਗਿਆਨ ਚ ਤਾਂ ਸਿੱਖਾਂ ਦੀ ਬਾਣੀ ਨਾਲ ਲਿਆਂਦਾ। ਬੰਨ ਕੇ ਰੱਖਦੇ ਤਾਂ ਰੱਬ ਨੂੰ ਵੀ ਉਹ ਸੱਤੇ ਹੈ, ਹੋਂਦ ਹੈ, ਕਿੱਥੇ ਹੈ ਗਾਂ ਦੱਸਣਗੇ? ਸੱਤੇ ਹੈ, ਉਹਦੀ ਐਗਜ਼ਿਸਟੈਂਸ ਹੈ, ਉਹ ਸੱਚ ਹੈ, ਉਹ ਹੀ ਪੁਰਖ ਹੈ ਸਾਰੀ ਦੁਨੀਆਂ ਚ। ਸੱਤੇ ਸਾਚੋ ਉਹਦਾ ਸਾਰੇ ਬੰਨੇ ਉਹਦਾ ਨਿਵਾਸ ਹੈ, ਪਰ ਕਿਹੜੀ ਸ਼ੇਪ ਚ ਨਿਵਾਸ ਹੈ? ਸਾਨੂੰ ਤੇ ਦਿਸਦਾ ਨਹੀਂ, ਨਾ ਦਿਸਣਾ ਹੀ ਹੈ, ਅੱਗੇ ਦੱਸਣਗੇ ਹੁਣੀ ਬਾਣੀ। ਸੱਤੇ ਸਾਚੋ ਸਰੀ ਨਿਵਾਸ ਆਦ ਤੂੰ, ਉਹ ਹੀ ਇੱਕ ਪੁਰਖ ਆ ਸੀ, ਸਭ ਉਹਦੀਆਂ ਬਹੁਤੀਆਂ ਸਭ ਜਨਾਨੀਆਂ ਜੀਵਿਤ, ਉਹਦੇ ਪੁਰਖ ਸਦਾ ਤੂੰ ਹੀ। ਉਹ ਕਿਹੜੀ ਸ਼ਕਲ ਚ ਹੈ? ਉਹ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਹ ਸ਼ਬਦ ਆ, ਇਹੋ ਹੀ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬੂ ਨਾ ਛੋਡੂ ਹਰ ਕਾ ਨਾਮ। ਅੱਖਰਾਂ ਚ ਸ਼ਬਦ ਪਹਿਲਾਂ ਖਿੱਚ ਕੇ ਧਰਤੀ ਤੇ ਸਾਡੇ ਲਈ ਇਸ ਗਿਆਨ ਚ ਆ ਗਿਆ, ਪਹਿਲਾਂ ਅੱਖਰਾਂ ਦੀ ਵਰਤੋਂ ਕਰਨੀ ਹੈ। ਇਹਨਾਂ ਅੱਖਰਾਂ ਨਾਲ ਜਾ ਕੇ ਜਿੱਥੇ ਅੱਖਰ ਨਹੀਂ ਆ ਔਰ ਇਸ ਅੱਖਰ ਦੀ ਧੁਨ ਨਾ ਜਿੱਥੇ ਅੱਖਰ ਦੀ ਅਨਹਦ ਧੁਨ ਹੈ ਜਾ ਕੇ ਉਹਦੇ ਨਾਲ ਜੋੜ ਦੇਣਾ, ਉੱਥੇ ਨਾ ਅੱਖਰ ਹੈ ਨਾ ਕੋਈ ਕੋਸ਼ ਹੈ, ਧੋਨੀ ਧੁਨ ਹੈ, ਧੋਨੀ ਧੁਨ ਹੈ ਉਹਦੇ ਚ। ਫਿਰ ਬਾਬਾ ਨਾਨਕ ਲਿਖਦਾ ਧੁਨਵੇਂ ਧਿਆਨ ਧਿਆਨਵੇਂ ਜਾਣੇ ਆ। ਤੇ ਇਸ ਕਰਕੇ ਇਹ ਖੇਡ ਐਸੀ ਹੈ, ਬਗੈਰ ਅੱਖਰਾਂ ਤੋਂ ਇਹ ਧੁਨ ਨਹੀਂ ਉੱਠਣੀ। ਇਸ ਕਰਕੇ ਜਿਹੜੇ ਅੱਖਰ ਹੈ ਸਾਡੇ ਲਈ ਸਭ ਤੋਂ ਪਹਿਲਾਂ ਰੱਬ ਇਹ ਹੋਈ ਹੈ, ਸਾਡਾ ਗੁਰਮੰਤਰ ਹੀ ਸਭ ਕੁਛ ਹੈ। ਇਹਨੂੰ ਜਪੀ ਚਲੋ, ਇਹਦੇ ਜਪਣਾ ਹੀ ਸਭ ਕੁਛ ਹੋ ਜਾਣਾ, ਆਪਣੇ ਆਪ ਗਾਈਡੈਂਸ ਮਿਲੇਗੀ। ਤੋ ਇਸ ਕਰਕੇ ਜਿਹੜੇ ਅੱਖਰ ਹੈ ਉਹ ਸਾਡੇ ਲਈ ਬੜੇ ਜ਼ਰੂਰੀ ਹੈ, ਜੇ ਅੱਖਰ ਲਏ ਨਾ ਹੋਣਗੇ। ਹੁਣ ਇੱਥੇ ਗੁਰ ਸ਼ਬਦ ਆਇਆ ਹੈ, ਬਾਬੇ ਨਾਨਕ ਨੂੰ ਅੱਖਰ ਕਹਿਣ ਦਿੱਤੇ, ਪ੍ਰਹਿਲਾਦ ਨੂੰ ਅੱਖਰ ਕਹਿਣ ਦਿੱਤੇ। ਇਹ ਜਿਹੜਾ ਆ ਰਿਹਾ ਹੈ ਵੀ ਸਤਿਗੁਰ ਇਹ ਨਾਮ ਨਿਧਾਨ ਦੜਾਇਆ, ਰਾਜਮਾਲ ਝੂਠੀ ਮਾਲ ਸਭ ਮਾਇਆ, ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਜਦੋਂ ਵੀ ਥੰਮ ਪਾੜ ਕੇ ਉਹ ਨਿਕਲਿਆ ਹੈ, ਰਣਾਕਸ਼ ਨੂੰ ਮਾਰਿਆ ਹੈ, ਔਰ ਉਸ ਵੇਲੇ ਫਿਰ ਅੱਗੇ ਸ਼ਬਦ ਅੱਗੇ ਲਾਈਨ ਆਉਂਦੀ ਹੈ, ਸਤਿਗੁਰੇ ਨਾਮ ਨਿਧਾਨ ਦੜਾਇਆ। ਉਸ ਵੇਲੇ ਸਤਿਗੁਰ ਬਾਬਾ ਨਾਨਕ ਗਿਆ ਸੀ ਉੱਥੇ ਦੜਾਉਣ, ਜਾਂ ਪੰਜ ਪਿਆਰੇ ਗਏ ਸੀ। ਸਤਿਗੁਰੇ ਨਾਮ ਨਿਧਾਨ ਦੜਾਇਆ, ਉਹ ਕਿਹੜਾ ਸਤਿਗੁਰ ਸੀ? ਉਹ ਹੈ ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ, ਉਹ ਸਤਿਗੁਰ ਉਹੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ। ਉਹੀ ਸਤਿਗੁਰੂ ਜੁਗਾਂ ਜੁਗਾਂ ਚ ਕਿਸੇ ਦੇਹ ਦੇ ਵਿੱਚ ਆਉਂਦਾ ਹੈ, ਔਰ ਉਹ ਗਾਂ ਗੁਰੂ ਦੇਹ ਦਿਖਿਆ ਦਿੰਦੀ। ਅੰਦਰ ਸਤਿਗੁਰੂ ਹੈ, ਵਰਤ ਰਿਹਾ ਸਾਰੇ ਜੁਗਾਂ ਚ, ਉਹਨੇ ਸਭ ਕੁਛ ਹੈ, ਬਾਕੀ ਸਾਰੇ ਦੀਖਿਅਤ ਕਰਨ ਵਾਲੇ ਗੁਰੂ ਨੇ। ਸਤਿਯੁਗ ਦੇ ਵਿੱਚ ਇਹ ਪ੍ਰਹਿਲਾਦ ਕੋਲ ਪਦਵੀ ਸੀ, ਅੱਗੇ ਤ੍ਰੈਤਾ ਆਇਆ ਇਹ ਪਪੀਖਣ ਕੋਲ, ਗੁਰਮੁਖ ਭਗਤ ਬਾਬੇ ਨਾਨਕ ਨਾਲ ਮਿਲਿਆ ਪਪੀਖਣ ਕੋਲ ਆਈ, ਜਿਹੜਾ ਸਾਡਾ ਗੁਆਂਢੀ ਯੁੱਗ ਹੈ ਮਹਾਂਭਾਰਤ ਦਾ, ਇਹਦੀ ਬਿਧਰ ਕੋਲ ਸੀ। ਇਸ ਵੇਲੇ ਠੇਕਾ ਇਸ ਗੁਰਮੰਤਰ ਦਾ, ਜਿਹੜੇ ਅੱਖਰ ਕਲਯੁਗ ਚ ਆਪ ਆਣ ਕੇ ਨਿਤਰੇ, ਜਿਹੜੇ ਕਿ ਪਹਿਲਾਂ ਯੁੱਗਾਂ ਚ ਨਹੀਂ ਸੀ, ਇਹ ਚਾਰੇ ਅੱਖਰ ਵਾਹਿਗੁਰੂ, ਇਹ ਗੁਰੂ ਨਾਨਕ ਨੂੰ ਆਏ। ਉਹਦਾ ਗੁਰੂ ਕੌਣ ਸੀ? ਉਹਦਾ ਗੁਰੂ ਆਹ ਸੀ ਗੁਰ। ਆਪਣੇ ਸ਼ਬਦ ਚ ਆਪ ਕਹਿੰਦੇ ਮੇਰਾ ਗੁਰ ਕੌਣ ਆ? ਤਤ ਨਿਰੰਜਨ ਜੋਤ ਸਬਾਈ ਸੋਹੰਗ, ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਚ। ਮੈਨੂੰ ਉਹ ਗੁਰੂ ਮਿਲਿਆ ਜੋ ਸੁਰਪ, ਜਿਹੜਾ ਜੁਗਾਂ ਜੁਗਾਂ ਚ ਆਣ ਕੇ ਇਹ ਗੁਰਮੰਤਰ ਵਰਤਾਉਂਦਾ ਹੈ, ਔਰ ਕਲਯੁਗ ਦੇ ਵਿੱਚ ਜਿਹੜੇ ਅੱਖਰ ਹੈ ਉਹ ਸਾਫ਼ ਹੈ ਵੀ ਇਹਦੇ ਬਗੈਰ ਤਰ ਨਹੀਂ ਸਕਦੇ। ਸੁਖੀ
ਤਾਰਨ ਤਰਨ ਸਮਰਾਤ ਕਲ ਜੁਗੇ, ਤਾਰਨ ਤਰਨ ਸਮਰਾਥ ਕਲ ਜੁਗੇ, ਗੁਰੂ ਗੁਰੂ
ਅੱਧਾ ਹਿੱਸਾ ਗੁਰ ਮੰਤਰ ਦਾ ਵਾਹਿਗੁਰੂ ਦਾ,
ਗੁਰੂ ਗੁਰੂ ਗੁਰ ਤਾਰ ਮਨ ਮੇਰੇ, ਗੁਰੂ ਗੁਰੂ ਗੁਰ ਤਾਰ ਮਨ।
ਇਹ ਜਿਹੜੀ ਅੱਖਰ ਸੀ ਇਹ ਬਾਬੇ ਨਾਨਕ ਨੂੰ ਪਹਿਲਾਂ ਵੇਦਾਂ ਸ਼ਾਸਤਰਾਂ ਚ ਅੱਖਰ ਹੈ ਨੀ, ਇਹ ਜਿਹੜਾ ਗੁਰਮੰਤਰ ਆ ਆਪ ਇਹਨਾਂ ਨੂੰ ਦਿੱਤਾ। ਆ ਦਰਸ਼ਨ ਕਰੋ ਇਸੇ ਪੰਨੇ ਦੇ ਉੱਤੇ, ਮਹੱਲੇ ਦੂਜੇ ਤੋਂ ਬਾਅਦ ਮਹੱਲੇ ਪਹਿਲੇ ਦੀ ਬਾਣੀ ਆ ਰਹੀ ਹੈ, ਮਹੱਲਾ ਦੂਜਾ ਪਹਿਲੇ ਬਾਣੀ ਦੀ ਦੱਸਦਾ ਵੀ ਇਹ ਜਿਹੜੇ ਅੱਖਰ ਸੀ ਅਕਾਲ ਪੁਰਖ ਨਾ ਆਪ ਆਖੇ ਸੀ। ਤੋ ਆਇਆ ਹੈ
ਅੱਖਰ ਨਾਨਕ ਆਖੇ ਓ ਆਪੇ, ਅੱਖਰ ਨਾਨਕ ਆਖੇ ਓ ਏ, ਅੱਖਰ ਨਾਨਕ ਆਖੇ ਓ ਆਪੇ, ਅੱਖਰ ਆਖੇ ਓ।
ਇਹਦੇ ਨਾਲ ਕੀ ਹੋਏਗਾ? ਕਹਿੰਦੇ ਤੇਰੇ ਅੰਦਰਲਾ ਗਾਰਬੇਜ ਖਤਮ ਹੋ ਜੂ। ਐਸਾ ਪਵਿੱਤਰ ਐਸਾ ਜ਼ਬਰਦਸਤ ਗੁਰਮੰਤਰ ਹੈ ਵਾਹਿਗੁਰੂ, ਜੇ ਤੂੰ ਇਹ ਜਪ ਗਿਆ ਤੇਰੇ ਅੰਦਰਲੇ ਦੁਬਦਾ ਦੂਰ ਹੋ ਜਾਣੀ, ਤੇਰੇ ਅੰਦਰ ਦੀ ਪੜਾਂਸ ਦੂਰ ਹੋ ਜਾਣੀ। ਜਿਹੜਾ ਫਰੀਦ ਸਾਹਿਬ ਕਹਿੰਦਾ ਫਰੀਦਾ ਸਾਹਿਬ ਦੀ ਕਰਬੰਦਗੀ ਮਨ ਦੀ ਲਾਹ ਪ੍ਰਾਂਤ, ਉਹੀ ਲਫਦਾ ਹੈਗਾ ਫਰੀਦਾ ਸਾਹਿਬ ਦੀ ਕਰਬੰਦਗੀ ਮਨ ਦੀ ਲਾਹ ਪ੍ਰਾਂਤ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ, ਦਰਵੇਸ਼ਾਂ ਨੂੰ ਚਾਹੀਦਾ ਹੈ ਜਿੱਦਾਂ ਰੁੱਖਾਂ ਦਾ ਜੇਰਾ ਹੈ, ਇੰਨੀ ਜੇਰੇ ਚ ਨਾਮ ਜਪਣ। ਰੁੱਖ ਥੱਲੇ ਕੋਈ ਬੰਦਾ ਆਉਂਦਾ ਉਹਨੂੰ ਛਾਂ ਦਿੰਦਾ ਹੈ, ਉਹਨੂੰ ਫਲ ਵੀ ਦਿੰਦਾ ਹੈ, ਜਾਂਦੀ ਵਾਰੀ ਉਹਦਾ ਡਾਣਾ ਵੀ ਵੱਢ ਕੇ ਲੈ ਜਾਂਦਾ, ਦਰਖਤਾਂ ਵੀ ਕੁਛ ਨਹੀਂ ਕਹਿੰਦਾ। ਏਦਾਂ ਦਾ ਦਰਵੇਸ਼ ਬਣ, ਲੋਕਾਂ ਦੇ ਕੰਮ ਆ। ਔਰ ਦਰਵੇਸ਼ਾਂ ਨੂੰ ਜੇ ਚਾਹੀਦਾ ਹੈ ਲੋੜੀਦਾ ਹੈ ਇੰਨਾ ਜੇਰਾ ਰੱਖੇ, ਇਹਨੂੰ ਜੀਰਾਂਦ ਵੀ ਕਿਹਾ ਤੇ ਇਹਨੂੰ ਧੀਰਜ ਕਿਹਾ, ਜਪ ਸਾਹਿਬ ਚ ਧੀਰਜ ਚਿਤ ਧੀਰਜ ਜੱਤ ਪਹਾਰਾ ਧੀਰਜ ਸੁਣਿਆ।
ਔਰ ਦਸਮ ਪਾਤਸ਼ਾਹ ਨਾਲ ਇਹ ਧੀਰਜ ਦਾ ਲਫ਼ਜ਼, ਉਹ ਏਡੀ ਵੱਡੀ ਪਦਵੀ, ਉਹਦਾ ਸਾਰਾ ਸਰੀਰ ਹੀ ਧੀਰਜ ਦਾ ਹੈਡਕੁਆਟਰ ਸੀ। ਐਡਾ ਧੀਰਜ ਵਾਲਾ ਸੀ ਦਸਮ ਪਾਤਸ਼ਾਹ। ਉਹ ਕਹਿੰਦਾ ਧੀਰਜ ਧਾਮ ਬਣਾਏ ਇਹਾ ਤਨ, ਬੁੱਧ ਸੋ ਦੀਪਕ ਜੋ ਉਜਿਆਰੇ, ਵਿੱਚ ਬੁੱਧ ਦਾ ਦੀਵਾ ਜਾਲੇ। ਔਰ ਧੀਰਜ ਦਾ ਧੀਰਜ ਸਿੱਖ ਲਈ ਬੜੀ ਜ਼ਰੂਰੀ ਆ, ਅਸੀਂ ਕਾਹਲੇ ਪੈ ਜਾਂਦੇ। ਧੀਰਜ ਹੈ ਦਰਖਤ ਤੋਂ ਧੀਰਜ ਸਿੱਖਣੀ ਆ, ਮੀਂਹ ਆਵੇ ਨੇਰੀ ਆਵੇ ਖੜਾ ਰਹਿੰਦਾ, ਪਰ ਕੋਈ ਰਾਹੀ ਆਏ ਨਿਸ਼ਾਨ ਦੇ ਦਿੰਦਾ, ਉੱਤੋਂ ਮੇਵੇ ਵੀ ਦੇ ਦਿੰਦਾ, ਉਹ ਜਰਾਈ ਜਾਂਦੀ ਵਾਰੀ ਉਹਦਾ ਬਾਲਣ ਵੀ ਲੈ ਜਾਂਦਾ, ਉਹ ਕੁਛ ਨੀ ਕਹਿੰਦਾ। ਇਹ ਹੈ ਧੀਰਜ। ਇਹਨੂੰ ਕਿਹਾ ਹੈ ਮਨ ਦੀ ਲਾਹੇ ਪ੍ਰਾਂਤ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਦੀ ਜੇਰਾ ਕਰਨਾ। ਇਸ ਕਰਕੇ ਆਓ ਸਾਫ ਕਰੀਏ ਵੀ ਅੱਖਰ ਇਹ ਐਡੇ ਵੱਡੇ ਹੈ। ਸਭ ਤੋਂ ਪਹਿਲਾਂ ਤੇਰੇ ਕੋਲ ਇਹਨੇ ਧੀਰਜ ਦਾ ਗੁਣ ਦੇਣਾ, ਨਾ ਅੱਖਰ ਨਾ ਪਰਾਂਤੇ ਹੋਵੇ ਜਿਸ ਦਾਤੇ, ਲਹਿ ਪਰਾਂਤੇ ਹੋਵੇ ਜਿਸ ਦਾਤੇ, ਆਪੇ ਬੁਝਾਏ ਸੋਈ ਬੁਝੈ, ਆਪੇ ਬੁਝਾਏ ਸੋਈ।
ਸ਼ਬਦਾਂ ਦੀ ਐਡੀਟਿੰਗ ਦੇਖਣੀ ਹੈ। ਮਹੱਲੇ ਦੂਜੇ ਦਾ ਸਲੋਕ ਚੱਲ ਰਿਹਾ ਹੈ, ਉਸ ਤੋਂ ਬਾਅਦ ਮਹੱਲਾ ਪਹਿਲਾ ਆ ਰਿਹਾ ਹੈ। ਇਹ ਕਲਮਬੰਦ ਆ ਮਹੱਲੇ ਪਹਿਲੇ ਨਾ ਕੀਤਾ ਹੋਣਾ, ਬਾਬੇ ਨਾਨਕ ਦਾ ਸਲੋਕ ਇੱਥੇ ਲਾਇਆ ਹੋਣਾ, ਵੀ ਦੇਖਿਆ ਸਮਝ ਨਹੀਂ ਆਉਣੀ, ਬਾਬੇ ਨਾਨਕ ਦਾ ਸ਼ਬਦ ਲਾਈ ਉਹਦੀ ਪੋਥੀ ਚੋਂ, ਸਲੋਕ ਲਾਇਆ ਅੱਗੇ ਪਹਿਲਾ ਮਹੱਲੇ ਦੂਜੇ ਦੀ ਦੇਖਿਆ ਆਖ ਬੁਝਾਇਆ, ਅੱਗੇ ਫਿਰ ਮਹਾਰਾਜ ਕਹਿੰਦੇ ਆਪ ਨਹੀਂ ਕੋਈ ਬੁਝ ਸਕਦਾ। ਮਹੱਲਾ ਪਹਿਲਾ ਚੜ ਗਿਆ ਹੋਰ ਗਰੀਬੀ ਚ, ਔਰ ਉਹਦਾ ਲਾਇਆ
ਆਪੇ ਬੁਝਾਏ ਸੋਈ ਬੁਝੈ।
ਬੜਾ ਗੂੜ ਗਿਆਨ ਹੈ, ਸਾਰੇ ਰਲ ਕੇ ਧਿਆਨ ਨਾਲ ਬਾਬੇ ਨਾਨਕ ਦੇ ਦਰਸ਼ਨ ਕਰੀਏ।
ਆਪੇ ਬੁਝਾਏ ਸੋਈ ਬੁਝੈ, ਜਿਸ ਆਪੇ ਸੁਝਾਏ ਤਿਸ ਸਭ ਕਿੱਥੇ ਸੁਝੈ, ਸੁਝਾਏ ਤਿਸ ਸਭ ਕਿੱਥੇ ਸੁਝੈ।
ਬਾਕੀ ਬਾਕੀ ਕਈ ਜਾਣ ਕਥਾ ਕਰੀ ਜਾਣਗੇ, ਕੱਚੀਆਂ ਗੱਲਾਂ, ਉਧਰ ਆਧਰ ਰੱਬ ਹੈ ਜੀ ਹਾਂ ਜੀ ਬਾਣੀ ਆ ਕਹਿੰਦੀ, ਨਾਮ ਨੀ ਜਪਣਗੇ ਉਹ, ਕਹਿ ਕਹਿ ਕੇ ਮਤਲਬ ਬਾਹਰਲੀਆਂ ਜਿਹੜੀਆਂ ਕਥਾ ਕਟੌਲੀਆਂ ਕਰਨੀਆਂ,
ਕਹਿ ਕਹਿ ਕਥਨਾ ਮਾਇਆ ਲੂਝੈ, ਕਹਿ ਕਹਿ ਕਥਨਾ ਮਾਇਆ ਲੂਝੈ, ਹੁਕਮੀ ਸਗਲ ਕਰੇ ਆਕਾਰ, ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੇ ਸਰਬ ਵਿਚਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪੇ, ਅੱਖਰ ਨਾਨਕ ਅਖਿਓ ਪਰਾਂਤੇ ਹੋਵੇ ਜਿਸ ਦਾਤੇ, ਲਹਿ ਪਰਾਂਤੇ ਹੋਵੇ।
ਆਈ ਪੌੜੀ ਫਿਰ ਮਹੱਲੇ ਪਹਿਲੇ ਦੀ ਪੌੜੀ ਆਈ, ਉਹਨਾਂ ਦਾ ਜੀਵਨ ਆਇਆ। ਕਿੱਦਾਂ ਜੀਏ ਸੀ? ਢਾਡੀ ਬਣ ਕੇ ਜੀ।
ਢਾਡੀ ਕੌਣ ਹੁੰਦੇ ਸੀ?
ਵਿਚਾਰੇ ਗਰੀਬ, ਸਰੰਗੀ ਲੈ ਲੈਣੀ, ਢੱਡਾਂ ਲੈ ਲੈਣੀਆਂ ਦੋਵਾਂ ਤਿੰਨਾਂ ਨੇ, ਪੁਰਾਤਨ ਰਿਵਾਜ਼ ਸੀ ਮੰਗਣ ਦਾ, ਇਹ ਮਰਾਸੀਆਂ ਨੇ ਜਾਂ ਤੁਹਾਡਾ ਤੁਹਾਡੀਆਂ ਨੇ, ਘਰ ਘਰ ਨਾਲ ਢੱਡ ਵਜਾ ਕੇ ਗਾ ਕੇ ਤੇ ਮੰਗ ਕੇ ਗੁਜ਼ਾਰਾ ਕਰਨਾ ਢਾਡੀ। ਕਹਿੰਦੇ ਮੈਂ ਢਾਡੀ ਰੱਬ ਦਾ ਬਣਨ ਲੱਗਾ। ਬਾਬਾ ਨਾਨਕ ਦੇਖੋ ਕੀ ਢਾਡੀ ਬਣਦਾ ਹੈ। ਕਹਿੰਦਾ ਮੈਂ ਬੇਕਾਰ ਫਿਰ ਰਿਹਾ ਸੀ, ਮੈਨੂੰ ਰਾਮ ਮਹਾਰਾਜ ਨਾ ਜੋਬ ਦੇਤੀ। ਜਦੋਂ ਕਿਸੇ ਨੂੰ ਜੋਬ ਮਿਲ ਜਾਏ ਕਿੰਨੀ ਖੁਸ਼ੀ ਹੁੰਦੀ। ਬਾਬਾ ਨਾਨਕ ਕਹਿੰਦੇ ਮੈਂ ਜੋਬ ਲੈ ਸੀ, ਮੇਰੀ ਜਾਬ ਦਿੱਤੀ ਉਸ ਗੱਲ ਪੁੱਛਣਾ। ਆ ਦੇਖੋ
ਹੋਂ ਤੁਹਾਡੀ ਵਿਕਾਰ ਕਾਰੇ ਲਾਇਆ, ਕਾਰੇ ਲਾਇਆ ਹੋਂ ਤੁਹਾਡੀ ਵਿਕਾਰ।
ਹੋਂ ਪੰਜਾਬੀ ਦਾ ਪੁਰਾਣਾ ਲਫ਼ਜ਼ ਹੈ ਹੋਂ, ਮੈਨੇ ਹੋਮੇ ਨਹੀਂ ਹੈ,
ਹੋਮੇ ਨਹੀਂ ਮੈਂ, ਪੁਰਾਤਨ ਲਫ਼ਜ਼ ਦਾ ਹੋਂ ਵੀ ਮੂੰਹ ਨਾਲ ਜਠੈਲ ਸਾ, ਹੋਂ ਹੋਂ ਮੈਂ, ਬੜੀ ਪੁਰਾਣੀ ਪੰਜਾਬੀ ਆ ਬਾਬੇ ਨਾਨਕ ਦੇ ਵੇਲੇ ਦੀ। ਤੇ ਕਹਿੰਦਾ ਮੈਨੂੰ ਕੋਈ ਜੋਬ ਨਹੀਂ ਸੀ, ਮੈਨੂੰ ਨਿਕੰਮੇ ਨੂੰ ਨਾ ਅਕਾਲ ਪੁਰਖ ਨੇ ਆਪਣੀ ਜੋਬ ਦੇ ਦਿੱਤੀ।
ਹੋਂ ਤੁਹਾਡੀ ਵਿਕਾਰ ਕਾਰੇ
ਅਸੀਂ ਨਾਮ ਜਪਣ ਨੂੰ ਬੇਕਾਰ ਸਮਝਦੇ ਹਾਂ, ਬਾਣੀ ਪੜ੍ਹਨ ਨੂੰ ਬੜਾ ਸਮਝਦੇ। ਨਾਮ ਜਪਣ ਵਾਲਿਆਂ ਨੂੰ ਬਾਕੀ ਕਹਿੰਦੇ ਯਾਰ ਕਿਹੜੇ ਕੰਮ ਲੱਗੇ, ਕਹਿੰਦੇ ਯਾਰ ਪਤਾ ਨੀ ਆ ਬੰਦਾ ਪਲਾਣਾ ਚੰਗਾ ਹੁੰਦਾ ਸੀ, ਬੜਾ ਸੋਹਣਾ ਸੜਕਾ ਆਉਂਦਾ ਜਾਂਦਾ, ਸਾਰੇ ਗੁਰਦੁਆਰੇ ਵੀ ਆਉਂਦਾ ਸੀ, ਸਾਰਾ ਕੁਛ ਉਧਰ ਬੜਾ ਪਾਣ ਦਾ ਕੰਮ ਕਰ ਸਾਰਿਆ, ਜਦ ਪਤਾ ਨੀ ਭਾਈ ਮਿੰਦਰ ਸਿੰਘ ਕੀ ਬੂਟੀ ਸੰਘਾ ਦਿੰਦਾ, ਖਰੇ ਇਹਨਾਂ ਨੂੰ ਕੀ ਮਿਲਦਾ ਉੱਥੇ ਜਾ ਕੇ, ਸਾਰਾ ਕੁਛ ਹੀ ਛੱਡ ਗਏ, ਉਹ ਜਾਂਦੇ ਨੀ। ਮਤਲਬ ਇਹ ਕੰਮ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਮਤ ਕਾਬਰਿਆ ਕਰੋ, ਅਸੀਂ ਇਹਨਾਂ ਦੇ ਵਿੱਚ ਹੀ ਰਹਿਣਾ ਹੈ।
ਸਾ ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇ ਕੌਲਾ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਰੱਖਣਾ ਹੀ ਅਸੀਂ, ਪਰ ਅਸੀਂ ਇਹਨਾਂ ਦਾ ਅਸਰ ਨਹੀਂ ਕਬੂਲ ਕਰਨਾ, ਅਸੀਂ ਇਹਨਾਂ ਦੇ ਵਿੱਚ ਵੀ ਮਿਲ ਕੇ ਰਹਿਣਾ ਹੈ, ਕਿਸੇ ਨੂੰ ਬੁਰਾ ਵੀ ਨਹੀਂ ਕਰਨਾ, ਸਭ ਕੁਝ, ਪਰ ਆਪਣਾ ਰਾਸਤਾ ਨਹੀਂ। ਸਾਚ ਨਾਮੇ ਮੇਰਾ ਮਨ ਲਾਗਾ, ਜਿਹੜੀ ਸਾਡੀ ਕਾਰ ਹੈ ਗੁਰੂ ਨਾਨਕ ਨਾਲ ਸਿਖਾਲੀ, ਉਹ ਗਰੀਬ ਬਣ ਕੇ ਤੇ ਕਮਾਈ ਜਾਣੀ ਹੈ। ਹਾਂ ਢਾਡੀ ਵੇ ਕਾਰ ਕਾਰ ਹੈ, ਐਡਾ ਗੂੜਾ ਗਿਆਨ ਹੈ, ਅਸੀਂ ਸੂਖਸ਼ਮ ਚੋਟ ਮਾਰੀ ਹੈ ਦੁਨੀਆਂ ਦੇ ਕੰਮ ਕਰਨ ਤੇ, ਤੁਸੀਂ ਵਿਕਾਰ ਕੰਮ ਕਰ ਰਹੇ ਹੋ। ਦੇਖੋ ਮੈਨੂੰ ਕਾਰ ਵਾਲੀ ਕੰਮ ਤੇ ਲਾ ਲਿਆ, ਪਹਿਲਾਂ ਮੈਂ ਵਿਕਾਰ ਕੰਮ ਕਰਦਾ ਸੀ, ਹੁਣ ਮੈਨੂੰ ਕਾਰ ਵਾਲੀ ਕੰਮ ਤੇ ਲਾਇਆ, ਬੜਾ ਡੂੰਘਾ ਗਿਆਨ ਹੈ। ਹਾਂ ਢਾਡੀ ਵੇ ਕਾਰੇ ਔਰ ਜਿੱਦਾਂ ਪੌੜੀ ਚੱਲੇਗੀ, ਸਾਡੀ ਅੱਗੇ ਵੀ ਬੇਨਤੀ ਹੈ, ਜਿੱਦਾਂ ਪੌੜੀ ਲਿਖੀ ਹੈ ਉਦਾਂ ਸਟੈਪ ਬਾਈ ਸਟੈਪ ਅੰਦਰ ਚੜਾਈ ਹੋਏਗੀ। ਦੇਖੋ ਬਾਬਾ ਕਿੱਥੇ ਤੱਕ ਚੜ ਜਾਣਾ ਹੈ, ਵੀ ਪਹਿਲਾਂ ਆਹ ਕੰਮ ਹੋਣਾ, ਪਹਿਲਾਂ ਤੈਨੂੰ ਕਾਰ ਲਈ ਜੋਬ ਲਈ ਲੈਟਰ ਮਿਲਣਾ ਚਾਹੀਦਾ, ਤੈਨੂੰ ਦੀਖਿਆ ਲੈਣੀ ਪੈਣੀ, ਕਿਉਂਕਿ ਸਲੋਕ ਉੱਥੇ ਸ਼ੁਰੂ ਹੁੰਦਾ, ਦੀਖੇ ਆਖ ਬੁਝਾਇਆ, ਉਹਦੇ ਗੇਸਗਾਂ ਪੌੜੀ ਆਈ ਹੈ, ਇਹਨਾਂ ਦਾ ਕਨੈਕਸ਼ਨ ਆਪਸ ਦੇ ਵਿੱਚ। ਇਸ ਕਰਕੇ ਪੌੜੀ ਜਿਹੜਾ ਬੰਦਾ ਨਗੋਰਾ, ਨਗੋਰੇ ਦੀ ਭਗਤੀ ਪ੍ਰਵਾਨ ਨਹੀਂ ਹੈ, ਉਹ ਥਾਂ ਨਹੀਂ ਪੈਂਦੀ। ਸਾਰੀ ਬਾਣੀ ਦੇ ਕਈ ਸ਼ਬਦ ਹੈ,